ਪਰਮ ਪੂਜ ਸ੍ਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਵਾਜੇ ਨਵਾਜੇ ਸਾਧ ਸੰਗਤ, ਆਪਣੇ ਮੁਰਸ਼ਦ ਦੇ ਦੀਦਾਰ ਕਰਦੇ ਔਰ ਆਪਣੇ ਪੂਰਵਲੇ ਸਤਿਗੁਰਾਂ ਨੂੰ ਯਾਦ ਕਰਦੇ, ਅਸੀਂ ਤੁਸੀਂ ਸਾਰੇ ਭਾਗਾਂ ਵਾਲੇ ਹਾਂ। ਇੱਕ ਇਤਿਹਾਸਿਕ ਕਾਲਖੰਡ ਦੇ ਵਿੱਚ ਸਾਰੇ ਇਕੱਠੇ ਹੋਏ ਹਾਂ ਅਸੀਂ। ਸ਼ਾਇਦ ਅਗਲੀ ਸ਼ਤਾਬਦੀ 100 ਸਾਲ ਬਾਅਦ ਸਾਡੇ ਵਿੱਚੋਂ ਕੋਈ ਨਾ ਰਹੇ, ਔਰ ਉਸ ਵੇਲੇ ਦੇ ਸ਼ਤਾਬਦੀ ਦੇ ਜਿਹੜੇ ਵੀ ਸਾਡੇ ਵਾਰਿਸ ਆਉਣਗੇ, ਪੰਥ ਦੇ ਵਾਰਿਸ, ਸਾਡੇ ਘਰਾਂ ਦੇ ਸਾਡੇ ਬੱਚੇ ਸ਼ਾਇਦ 4 ਪੀੜ੍ਹੀਆਂ ਅੱਗੇ ਲੰਘ ਚੁੱਕੀਆਂ ਹੋਣਗੀਆਂ, ਔਰ ਉਦੋਂ ਸਾਨੂੰ ਸ਼ਾਇਦ ਸ਼ਰਧਾ ਨਾਲ ਯਾਦ ਕੀਤਾ ਜਾਏਗਾ ਜਿਨ੍ਹਾਂ ਨੇ 200 ਸਾਲਾਂ ਸਤਿਗੁਰੂ ਹਰੀ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀ। ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਦੇ ਹਾਂ, ਸਤਿਗੁਰ ਦੀ ਕਿਰਪਾ ਨਾਲ ਇਹ ਅਵਸਰ ਮਿਲਿਆ। ਮਹਾਭਾਰਤ ਦੇ ਵਨ ਪਰਬ ਦੇ ਵਿੱਚ ਇੱਕ ਪ੍ਰਸੰਗ ਆਉਂਦਾ, ਜਦੋਂ ਅਰਜਨ ਨੇ ਯੁਧਿਸ਼ਿਰ ਤੋਂ ਪੁੱਛਿਆ ਕਿ ਧਰਮ ਕਿਹੜਾ ਚੰਗਾ, ਸਤਿਗੁਰ ਕਿਹੜਾ ਚੰਗਾ, ਪੂਜਾ ਦੀ ਰੀਤ ਕਿਹੜੀ ਚੰਗੀ ਹੈ। ਯੁਧਿਸ਼ਿਰ ਨੇ ਆਖਿਆ, ਤਰਕੋ ਆ ਪ੍ਰਤਿਸ਼ਠਾ ਸ਼ਰੁਤਿਓ ਵਿਭਿੰਨ ਨਾ ਏਕੋ ਰਿਸ਼ੀ ਯਸ਼ਚ ਮਤੋ ਪ੍ਰਮਾਣਮ ਧਰਮਸ਼ ਗੋਇਆ ਨਿਹਿਤਮ ਗੁਹਾਇਆ ਮਹਾਜਨ ਯੇਨ ਗਤਾ ਸਾ ਪੰਥਾ। ਅਰਥਾਤ ਤਰਕ ਦੇ ਨਾਲ ਅੱਜ ਤੱਕ ਕੋਈ ਕਿਸੇ ਧਰਮ ਸੰਪਰਦਾ ਨੂੰ ਸਹੀ ਸਾਬਤ ਨਹੀਂ ਕਰ ਸਕਿਆ, ਨਾ ਅੱਗੋਂ ਕਰ ਸਕੇਗਾ। ਸ਼ਰੁਤੀਆਂ, ਸਾਡੇ ਸ਼ਾਸਤਰ, ਸਾਡੇ ਪੁਰਾਣ ਕੋਈ ਇੱਕ ਗੱਲ ਨਹੀਂ ਕਰਦੇ, ਸ਼ਰੁਤਿਓ ਵਿਭਿੰਨ, ਉਹ ਵੀ ਅਨੇਕਤਾ ਦੀ ਗੱਲ ਕਰਦੇ ਨੇ, ਅਨੇਕ ਤਰ੍ਹਾਂ ਦੀ ਪੂਜਾ ਪੱਧਤੀ, ਅਨੇਕ ਤਰ੍ਹਾਂ ਦੇ ਅਵਤਾਰਾਂ ਦੀ ਗੱਲ। ਧਰਮ ਬਹੁਤ ਗਹਿਰੇ ਤੁਹਾਡੇ ਅੰਦਰ ਦੀ ਸ਼ੈ ਹੈ, ਤੁਹਾਡੇ ਕੋਲ ਇੱਕੋ ਹੀ ਰਾਸਤਾ ਹੈ ਕਿ ਤੁਹਾਡੇ ਪੂਰਵਜ, ਤੁਹਾਡੇ ਵਡੇਰੇ, ਤੁਹਾਡੇ ਅਗਲੇ ਸਾਡੇ ਸਤਿਗੁਰ ਜਿਸ ਰਾਹ ਤੋਂ ਲੰਘੇ ਉਸ ਰਾਹ ਦੇ ਉੱਤੇ ਲੰਘ ਜਾਈਏ, ਕਿਉਂਕਿ ਸਾਡਾ ਰਿਸ਼ਤਾ ਜਿਨਸਾਂ ਦਾ ਹੈ। ਇਸ ਸਰੀਰ ਦੇ ਵਿੱਚ ਵਗਦੇ ਹੋਏ ਲਹੂ ਦੇ ਵਿੱਚ ਇਸ ਨਾਮਧਾਰੀ ਪੰਥ ਦੇ ਗੁਰੂ ਰਾਮ ਸਿੰਘ ਦੇ ਪਾਏ ਹੋਏ ਅੰਮ੍ਰਿਤ ਦੀ ਪੁੱਟ ਅਜੇ ਵੀ ਵਗਦੀ ਹੈ, ਜਿਹੜਾ ਸਾਰੇ ਜਦੋਂ ਗੁਰੂ ਦਾ ਨਾਂ ਆਉਂਦਾ ਅੰਦਰੋਂ ਚਾਹ ਚੜ ਜਾਂਦਾ। ਆਪਣਾ ਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਹਰ ਜੀਓ ਜਲ ਬਲ ਜਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਉਂ। ਮੈਂ ਆਪਣਾ ਗੁਰੂ ਪੁੱਛ ਕੇ ਵੇਖਿਆ। ਦੁਨੀਆਂ ਦੇ ਵਿੱਚ ਬਹੁਤ ਗੁਰੂ ਹੋਣਗੇ, ਹਰ ਸੰਪਰਦਾਵਾਂ ਦੇ ਆਪਣੇ ਸਤਿਗੁਰੂ ਨੇ, ਸਾਰਿਆਂ ਨੂੰ ਪ੍ਰਣਾਮ ਕਰਦੇ ਹਾਂ, ਸਾਰਿਆਂ ਦੇ ਪ੍ਰਤੀ ਸ਼ਰਧਾ ਰੱਖਦੇ ਹਾਂ। ਦੁਨੀਆਂ ਦੇ ਵਿੱਚ ਬਹੁਤ ਖੂਬਸੂਰਤ ਮਾਵਾਂ ਹੋ ਸਕਦੀਆਂ ਨੇ, ਪਿਤਾ ਬਹੁਤ ਸੁੰਦਰ ਹੋ ਸਕਦੇ ਨੇ, ਬਹੁਤ ਧਨਾਢ ਹੋ ਸਕਦੇ ਨੇ, ਪਰ ਮੇਰੀ ਮਾਂ ਨੇ ਜਿਸ ਨੇ ਮੈਨੂੰ ਜਨਮ ਦਿੱਤਾ, ਆਪਣੀ ਕੁੱਖ ਤੋਂ ਆਪਣੇ ਖੂਨ ਦੇ ਨਾਲ ਮੈਨੂੰ ਸੀਚਿਆ, ਉਸ ਦੇ ਬਰਾਬਰ ਸ਼ਾਇਦ ਕੋਈ ਵੀ ਨਾ ਦੁਨੀਆਂ ਦੇ ਵਿੱਚ ਇਸਤਰੀ ਹੋਵੇ। ਆਪਣੇ ਗੁਰੂ ਦੀ ਕਦੀ ਕਿਸੇ ਦੇ ਨਾਲ ਸਾਡੀ ਬਰਾਬਰੀ ਨਹੀਂ ਹੋ ਸਕਦੀ, ਸਾਨੂੰ ਗਰਵ ਇਸ ਚੀਜ਼ ਦਾ ਹੋਣਾ ਚਾਹੀਦਾ। ਅਸੀਂ ਗੁਰੂ ਵਾਲੇ ਹਾਂ ਔਰ ਸਾਡਾ ਗੁਰੂ ਸਾਕਸ਼ਾਤ ਪਰਮੇਸ਼ਵਰ ਹੈ। ਇਸ ਭਾਵ ਦੇ ਨਾਲ, ਆਪਣੇ ਸਤਿਗੁਰ ਦੇ ਪ੍ਰਤੀ ਸਿਜਦਾ ਦੇ ਭਾਵ ਦੇ ਨਾਲ ਕਿਸੇ ਤਰ੍ਹਾਂ ਦੇ ਵਿਚਾਰ ਗੋਸ਼ਟੀ ਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ। ਸਤਿਗੁਰੂ ਹਰੀ ਸਿੰਘ ਜੀ ਦਾ ਜੀਵਨ ਸ਼ਬਦਾਂ ਅੱਖਰਾਂ ਦੇ ਵਿੱਚ ਸਮੇਟਣ ਯੋਗ ਨਹੀਂ। ਸਤਿਗੁਰ ਹਰੀ ਸਿੰਘ ਦਾ ਜੀਵਨ ਅਤੇ ਹੰਝੂਆਂ ਦੀ ਜ਼ੁਬਾਨ ਨਾਲ ਲਿਖਿਆ ਹੋਇਆ ਇੱਕ ਗੀਤ ਹੈ, ਜਿਹੜਾ ਗਾਉਣ ਵਾਲਾ ਵੀ ਰੋਏਗਾ ਔਰ ਸੁਣਨ ਵਾਲਾ ਵੀ ਵਿਰਾਗ ਦੇ ਵਿੱਚ ਆਏਗਾ। ਸੰਨ 1872 17 ਜਨਵਰੀ 1872 ਤੋਂ ਲੈ ਕਰਕੇ 5 ਜੂਨ 1906 ਸਤਿਗੁਰ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਗਟ ਜੀਵਨ ਕਾਲ, ਜਦੋਂ ਉਹਨਾਂ ਨੇ ਗੁਰਤਾ ਸਤਿਗੁਰੂ ਰਾਮ ਸਿੰਘ ਜੀ ਗਏ, ਹਾਲਾਂਕਿ ਹੁਕਮਨਾਮਾ ਦਰਬਾਰਾ ਸਿੰਘ ਦੇ ਹੱਥੋਂ ਤਕਰੀਬਨ 2.5-3 ਸਾਲ ਬਾਅਦ ਆਇਆ ਕਿ ਬੋਧ ਸਿੰਘ ਦਾ ਨਾਂ ਹਰੀ ਸਿੰਘ ਹੋਏਗਾ, ਪਰ ਸੰਭਾਲ ਉਸੇ ਵੇਲੇ ਉਹਨਾਂ ਦੇ ਮੋਢੇ 'ਤੇ ਆ ਗਈ ਸੀ ਔਰ ਉਹਨਾਂ ਦਾ ਕਾਰਜਕਾਲ ਨਾਮਧਾਰੀ ਪੰਥ ਲਈ ਤਸੀਹੀਆਂ ਤਸੱਦਤਾਂ ਦੀਆਂ ਤਾਰੀਖਾਂ ਨਾਲ ਭਰਿਆ ਹੋਇਆ ਕਾਲਖੰਡ ਹੈ। ਉਸ ਸਮੇਂ ਦੀ ਕਲਪਨਾ ਕਰਕੇ ਵੀ ਲੂ ਕੰਡੇ ਹੋ ਜਾਣਗੇ ਦੁਨੀਆਂ ਦੇ ਜਿੰਨੇ ਧਰਮ ਸੰਪਰਦਾਵਾਂ ਵਾਲੇ ਨੇ। ਮੈਂ ਸਾਰਿਆਂ ਨੂੰ ਆਖਣਾ ਕਿ ਇੱਕ ਵਾਰੀ ਨਾਮਧਾਰੀ ਇਤਿਹਾਸ ਪੜ੍ਹ ਕੇ ਵੇਖਣਾ, ਸ਼ਾਇਦ ਦੁਨੀਆਂ ਦੇ ਵਿੱਚ ਇੰਨੇ ਤਸੀਹੇ ਕਿਸੇ ਕੌਮ ਨੇ ਨਾ ਸਹੇ ਹੋਣਗੇ। ਸ਼ਾਇਦ ਸਮੂਹਿਕ ਤੌਰ 'ਤੇ ਤੋਪਾਂ ਦੇ ਅੱਗੇ ਸਾਰੀ ਦੁਨੀਆਂ ਦੇ ਕ੍ਰਾਂਤੀਕਾਰੀ ਇਤਿਹਾਸ ਦੇ ਵਿੱਚ ਕੋਈ ਵੀ ਨਾ ਉੱਡੇ ਹੋਣਗੇ। ਨਾਮਧਾਰੀਆਂ ਨੂੰ ਇਹ ਗਰਵ ਹਾਸਲ ਹੈ ਆਪਣੇ ਸਤਿਗੁਰ ਦੇ ਹੁਕਮ ਦੇ ਨਾਲ ਇਹਨਾਂ ਸਾਰਿਆਂ ਤਸੀਹਿਆਂ ਦੇ ਸੰਕਟ ਵਿੱਚੋਂ ਗੁਜ਼ਰੇ। ਉਹ ਇੱਕ ਤਸੱਦਤਾਂ ਭਰਿਆ ਕਾਲ ਸੀ। 17 ਜਨਵਰੀ ਦਿਨ ਮਲੇਰਕੋਟਲੇ ਜਦੋਂ ਤੋਪਾਂ ਗਰਜੀਆਂ, ਸਤਿਗੁਰ ਦੇ ਲਾਡਲੇ ਪਿਆਰੇ ਸਿੱਖਾਂ ਦੇ ਧੱਜੀਆਂ ਉੱਡ ਗਈਆਂ, ਤੂੰਬੇ ਤੂੰਬੇ ਹੋ ਕੇ ਉੱਡ ਗਏ। ਰਾਤ ਜਦੋਂ ਪਈ ਸਾਡੇ ਮਾਹੀ ਨੂੰ, ਸਾਡੇ ਸਤਿਗੁਰ ਨੂੰ ਨਜ਼ਰਬੰਦ ਕਰਕੇ ਲੈ ਗਏ। 18 ਤਰੀਕ ਸਵੇਰੇ ਵਿਸ਼ੇਸ਼ ਟ੍ਰੇਨ ਦੇ ਨਾਲ ਗਵਰਨਰ ਦਾ ਹੁਕਮ ਹੋਇਆ, ਸਾਰੇ ਪਾਸੇ ਤਾਰਾਂ ਦੇ ਨਾਲ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਹੋ ਰਿਹਾ ਸੀ। ਪੰਜਾਬ ਦਾ ਸੈਕਰਟਰੀ ਮਿਸਟਰ ਗ੍ਰੈਫਿਨ, ਉਹ ਦਿੱਲੀ ਦਾ ਚੀਫ ਸੈਕਰਟਰੀ ਮਿਸਟਰ ਬੇਲੀ ਆਪਸ ਦੇ ਵਿੱਚ ਸੰਦੇਸ਼ ਕਰ ਰਹੇ ਸਨ। ਉਸ ਵੇਲੇ DC ਲੁਧਿਆਣੇ ਦਾ ਮਿਸਟਰ ਕਾਮਨ, ਕਮਿਸ਼ਨਰ ਮਿਸਟਰ ਫੋਰਸਾਈਥ, ਸਾਰੇ ਇੱਕ ਦੂਜੇ ਦੇ ਇਨ ਟੱਚ ਦੇ ਵਿੱਚ ਸਨ ਔਰ ਹਰ ਖਿੰਡ ਇੱਕ ਦੂਜੇ ਨੂੰ, ਔਰ ਇਹ ਮੈਸੇਜ ਭੇਜਿਆ ਗਿਆ ਕਿ ਜਦੋਂ ਫੜੇ ਗਏ ਸ਼ੇਰਪੁਰ ਦੇ ਕਿਲ੍ਹੇ ਦੇ ਵਿੱਚ, ਜਦੋਂ ਸਾਡੇ ਮਲੇਰਕੋਟਲੇ ਦੇ ਸੂਰਵੀਰ, ਉਦੋਂ ਮੈਸੇਜ ਆਇਆ ਕਿ ਇਸੇ ਵੇਲੇ ਇਹਨਾਂ ਨੂੰ ਫਾਂਸੀ ਚੜ੍ਹਾ ਦਿੱਤਾ ਜਾਏ ਜਾਂ ਤੋਪਾਂ ਦੇ ਨਾਲ ਉਡਾ ਦਿੱਤਾ ਜਾਏ, ਦੇਰ ਕਰਨਾ ਠੀਕ ਨਹੀਂ। ਔਰ ਪਹਿਲੀ ਵਾਰ ਬੰਗਾਲ ਰੈਗੂਲੇਸ਼ਨ ਐਕਟ 1818 ਸਾਡੇ ਪੂਰਵਜਾਂ 'ਤੇ ਲੱਗਿਆ, ਗ੍ਰਿਫਤਾਰ ਕੀਤਾ, ਦਿਨੇ ਉੱਡੇ। ਦੂਜੇ ਦਿਨ ਸਤਿਗੁਰਾਂ ਨੂੰ ਵਿਸ਼ੇਸ਼ ਟ੍ਰੇਨ ਰਾਹੀਂ ਪੰਜਾਬ ਤੋਂ ਦੂਰ ਭੇਜਣ ਦੀ ਸਾਜਿਸ਼ ਕੀਤੀ ਗਈ, ਇਲਾਹਾਬਾਦ ਭੇਜ ਦਿੱਤਾ ਗਿਆ। 19 ਤਰੀਕ ਇਸੇ ਭੈਣੀ ਸਾਹਿਬ ਪੱਕੇ ਤੌਰ 'ਤੇ ਪੁਲਿਸ ਦੀ ਚੌਂਕੀ ਬਹਿ ਗਈ। ਨਾਮਧਾਰੀ ਪੰਥ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ। 5 ਸਰੀਰ ਤੋਂ ਵੱਧ ਭੈਣੀ ਸਾਹਿਬ ਆ ਨਹੀਂ ਸਨ ਸਕਦੇ। ਸਾਰੇ ਪਾਸੇ ਦਮਨ ਚੱਕਰ ਚੱਲ ਰਿਹਾ ਸੀ, ਗ੍ਰਿਫਤਾਰੀਆਂ ਹੋ ਰਹੀਆਂ ਸਨ। ਜੇ ਇਹਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਕਰੀਏ ਉਸ ਘਟਨਾ ਦਾ, ਮੈਂ ਸਮਝਦਾ ਵਾਂ ਕਿ ਉਹ ਮਲੇਰਕੋਟਲੇ ਦਾ ਜਿਹੜਾ ਸਾਕਾ ਹੋਇਆ, ਉਸ ਦੀ ਅਖਬਾਰਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਰੂਪ ਵਿੱਚ ਵੇਖਿਆ ਗਿਆ ਔਰ ਕਈ ਅਖਬਾਰਾਂ ਨੇ ਇਸ ਦੀ ਵਿਰੋਧਤਾ ਕੀਤੀ। ਲੰਡਨ ਤੱਕ ਤੋਂ ਮੈਸੇਜ ਆ ਰਹੇ ਸਨ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਵਾਸਤੇ। ਮਿਸਟਰ ਕਾਮਨ, ਡਿਪਟੀ ਕਮਿਸ਼ਨਰ ਔਰ ਕਮਿਸ਼ਨਰ ਫੋਰਸਾਈਥ, ਦੋਵਾਂ ਨੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਵੱਧ ਤੋਂ ਵੱਧ ਫੜੋ, ਇੱਕ ਇੰਨਾ ਭੈ ਦਾ ਵਾਤਾਵਰਣ ਕ੍ਰੀਏਟ ਕਰ ਦਿਓ ਕਿ ਅਸੀਂ ਆਪਣੇ ਆਪ ਨੂੰ ਜਾਇਜ਼ ਦੱਸ ਸਕੀਏ, ਸ਼ਾਇਦ ਵਿੱਚੋਂ ਕੋਈ ਵਾਅਦਾ ਮਾਫ ਗਵਾਹ ਮਿਲ ਜਾਏ ਔਰ ਜਿਹੜਾ ਆਪਣੇ ਹੀ ਪੰਥ ਦੇ ਖਿਲਾਫ, ਆਪਣੇ ਹੀ ਸਤਿਗੁਰ ਦੇ ਖਿਲਾਫ, ਆਪਣੇ ਹੀ ਸੂਬਿਆਂ ਦੇ ਖਿਲਾਫ ਕੋਈ ਗਵਾਹੀ ਦੇ ਸਕੇ, ਉਹਨੂੰ ਆਧਾਰ ਬਣਾ ਕਰਕੇ ਅਸੀਂ ਇਹਨਾਂ 'ਤੇ ਟ੍ਰਾਇਲ ਚਲਾ ਸਕੀਏ। ਇਸ ਕਰਕੇ ਬਹੁਤ ਹੀ ਸਖਤੀ ਦੇ ਨਾਲ ਹਰ ਘਰ ਦੇ ਵਿੱਚ ਇਹ ਦਮਨ ਚੱਕਰ ਪਹੁੰਚਿਆ। ਉਹ ਸਮਾਂ ਸਾਡੇ ਲਈ ਬਹੁਤ ਭਿਆਨਕ ਸੀ, ਪਰ ਅੱਜ ਯਾਦ ਕਰੋ ਉਸ ਸਮੇਂ ਨੂੰ। ਸ਼ੇਖ ਸਾਦੀ ਆਂਦਾ ਕਿ ਦੁਨੀਆਂ ਦੇ ਲੋਕੋ, ਜੇ ਆਪਣਾ ਇਤਿਹਾਸ ਜੀਵਦਾ ਰੱਖਣਾ, ਤਾਜ਼ਾ ਖਾਹੀ ਦਾਸਤਾਨਗਰ, ਦਾਗ ਹਾਏ ਸੀਨਾਰਾ, ਗਾਹੇ ਗਾਹੇ ਯਾਜਕੁਨ ਈ ਕਿਰਾਏ ਪਾਸੀਨਾਰਾ। ਜੇ ਆਪਣੀ ਕੌਮ ਦਾ ਇਤਿਹਾਸ ਜੀਵਦਾ ਰੱਖਣਾ ਚਾਹੁੰਦੇ ਹੋ ਅਤੇ ਆਪਣੇ ਸੀਨੇ ਦੇ ਜ਼ਖਮਾਂ ਨੂੰ ਕਦੀ ਹਰਿਆ ਕਰਨਾ, ਹਰ ਸਾਲ ਪਿੱਛੇ, ਹਰ 6 ਮਹੀਨੇ ਪਿੱਛੇ, ਜਦੋਂ ਵੀ ਮੌਕਾ ਮਿਲੇ, ਤਾਜ਼ਾ ਖਾਹੀ ਦਾਸਤਾਨ, ਅਗਰ ਆਪਣੀ ਦਾਸਤਾਂ ਅਗਰ ਤਾਜ਼ੀ ਰੱਖਣਾ ਚਾਹੁੰਦੇ ਹੋ, ਯਾਦ ਰੱਖਣਾ ਚਾਹੁੰਦੇ ਹੋ, ਦਾਗ ਹਾਏ ਸੀਨਾ ਰਾਹ, ਕਦੀ ਆਪਣੇ ਸੀਨੇ ਦੇ ਜ਼ਖਮਾਂ ਵੱਲ ਝਾਤੀ ਮਾਰ ਲੈਣਾ ਕਰਨਾ। ਸਾਡੇ ਸੀਨੇ 'ਤੇ ਲੱਗੇ ਹੋਏ ਜ਼ਖਮ ਨੇ, ਸਾਡੇ ਨਾਲ ਬਹੁਤ ਧੱਕਾ ਹੋਇਆ। ਸ਼ਾਇਦ ਅਸੀਂ ਇਤਿਹਾਸ ਨੂੰ ਸਿਰਜਣਾ ਸਿੱਖਿਆ ਆਪਣੇ ਸਤਿਗੁਰ ਤੋਂ। ਇਤਿਹਾਸ ਲਿਖਣ ਦੇ ਵਿੱਚ ਸਾਡੇ ਚੰਦ ਲੇਖਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ, ਬਹੁਤ ਤਸੀਹੇ ਸਹਿ ਕੇ ਵੀ ਸਾਨੂੰ ਦਿੱਤੀ ਸਮੱਗਰੀ ਉਹਦੇ ਆਧਾਰ ਦੇ ਉੱਤੇ ਹੁਣ ਖੋਜ ਅੱਗੇ ਚੱਲ ਰਹੀ ਹੈ। ਅਸੀਂ ਉਸ ਪੱਖੋਂ ਧਿਆਨ ਨਹੀਂ ਦਿੱਤਾ, ਕਿਉਂ ਕਿ ਸਤਿਗੁਰੂ ਰਾਮ ਸਿੰਘ ਦਾ 1857 ਤੋਂ ਚੱਲਿਆ ਹੋਇਆ ਗੁਰੂ ਨਾਨਕ ਦੀ ਪਰੰਪਰਾ, ਗੁਰੂ ਗੋਬਿੰਦ ਸਿੰਘ ਦੀ ਪਰੰਪਰਾ ਨਾਲ ਜੋੜਨ ਲਈ ਸਿੱਖ ਸੰਪਰਦਾਇ ਦੇ ਰੂਪ ਦੇ ਵਿੱਚ ਇੱਕ ਸੰਤ ਖਾਲਸੇ ਦਾ ਸਿਰਜਨ ਕੀਤਾ, ਉਹਨਾਂ ਦੇ ਨਾਲ ਜੋੜਿਆ ਔਰ ਨਾਲ ਹੀ ਸੁਤੰਤਰਤਾ ਦੇ ਸੰਗਰਾਮ ਦੀ ਘੋਸ਼ਣਾ ਵੀ ਕਰ ਦਿੱਤੀ। ਔਰ ਉਸ ਸਿਲਸਿਲੇ ਦੇ ਵਿੱਚ ਸਾਡੀਆਂ ਜ਼ਮੀਨਾਂ ਵਿਕ ਗਈਆਂ, ਜਾਇਦਾਦਾਂ ਸਾਡੀਆਂ ਵਿਕ ਗਈਆਂ, ਬੱਚੇ ਸਿੱਖਿਆ ਤੋਂ ਵਾਂਝੇ ਰਹਿ ਗਏ, ਖੁਰਾਕ ਤੋਂ ਵਾਂਝੇ ਰਹਿ ਗਏ, ਦਰ ਬਦਰ ਫਿਰਦੇ ਹੋਏ ਲੁੱਕ ਛੁੱਪ ਕੇ ਸਮਾਂ ਗੁਜ਼ਾਰਦੇ ਰਹੇ। ਐਸਾ ਸਮਾਂ ਸੀ, ਉਸ ਸਮੇਂ ਦੇ ਵਿੱਚੋਂ ਲੰਘ ਕਰਕੇ ਆਇਆ, ਹਮ ਲਾਏ ਹੈ ਤੂਫਾਨ ਸੇ ਕਸ਼ਤੀ ਨਿਕਾਲ ਕੇ। ਗਰਭ ਦੇ ਨਾਲ ਸਾਡੇ ਪੰਥ ਦੇ ਵਿੱਚ ਇਹ ਆਵਾਜ਼ ਆਉਣੀ ਚਾਹੀਦੀ ਹੈ ਕਿ ਇਹ ਜੋ ਦੀਵਾ ਅੱਜ ਵੀ ਬਲਦਾ ਪਿਆ, ਇਹਨੂੰ ਬੁਝਾਉਣ ਲਈ ਦੁਨੀਆ ਦੀ ਸਾਰੀ ਤਾਕਤ ਲੱਗ ਗਈ, ਪਰ ਇਸ ਦੀਵੇ ਨੂੰ ਸਾਡੇ ਸਤਿਗੁਰੂ ਹਰੀ ਸਿੰਘ, ਧੰਨ ਸਤਿਗੁਰੂ ਹਰੀ ਸਿੰਘ, ਇਹਨਾਂ ਨੇ ਸੱਚੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਕਿਸੇ ਪੱਖੋਂ ਵੀ ਕਮਜ਼ੋਰੀ ਨਹੀਂ ਆਉਣ ਦਿੱਤੀ, ਕਿਸੇ ਸਿੱਖ ਦੀ, ਆਪਣੇ ਨਾਮਧਾਰੀ ਪੰਥ ਦੇ ਕਿਸੇ ਬੱਚੇ ਦੀ ਆਸ ਟੁੱਟਣ ਨਹੀਂ ਦਿੱਤੀ, ਨਾ ਪੰਥ ਦੀਆਂ ਰਵਾਇਤਾਂ ਕਿਸੇ ਤਰ੍ਹਾਂ ਕਮਜ਼ੋਰ ਹੋਈਆਂ, ਨਾ ਪਰੰਪਰਾਵਾਂ ਟੁੱਟੀਆਂ, ਨਾ ਮਰਯਾਦਾਵਾਂ ਟੁੱਟੀਆਂ, ਨਾ ਆਜ਼ਾਦੀ ਦਾ ਸੰਗਰਾਮ ਰੁਕਿਆ। ਦੇਸ਼ਾਂ ਵਿਦੇਸ਼ਾਂ ਤੱਕ ਸੰਪਰਕ ਕੀਤਾ, ਇਹ ਸਤਿਗੁਰ ਹਰੀ ਸਿੰਘ ਦੇ ਖਾਤੇ ਵਿੱਚ ਜਾਂਦੀ ਇਹ ਗੱਲ, ਜਦੋਂ ਰੂਸ, ਜਰਮਨੀ ਔਰ ਰੂਸ ਦੇ ਵਿੱਚ ਜਦੋਂ ਸਨ 1886 ਵਿੱਚ ਮਹਾਰਾਜਾ ਦਲੀਪ ਸਿੰਘ ਪਹੁੰਚੇ ਔਰ ਉਦੋਂ ਜੋ ਹੁੰਗਾਰਾ ਨਾਮਧਾਰੀ ਪੱਧਰ 'ਤੇ ਜੋਬ ਮਿਲਿਆ, ਦੂਜੇ ਪਾਸਿਓਂ ਸ਼ਾਇਦ ਨਹੀਂ ਮਿਲ ਸਕਿਆ। ਮੈਂ ਸਮਝਦਾ ਵਾਂ ਕਿ ਸ਼ਾਇਦ ਰਸ਼ੀਆ ਜਾਂ ਜਰਮਨੀ, ਜਿਨ੍ਹਾਂ ਨੇ ਸੁਭਾਸ਼ ਚੰਦਰ ਬੋਸ ਦੇ ਨਾਲ ਜਰਮਨੀ ਨੇ ਵੀ ਵਾਅਦਾ ਕੀਤਾ ਸੀ ਕਿ ਤੁਸੀਂ ਆਪਣੇ ਦੇਸ਼ ਦੇ ਤਿਆਰੀ ਕਰੋ, ਅਸੀਂ ਹਮਲਾ ਕਰਨ ਨੂੰ ਤਿਆਰ ਹਾਂ, ਰੂਸ ਨੇ ਵੀ ਸਾਨੂੰ ਵਾਅਦਾ ਕੀਤਾ ਸੀ। ਸੂਬਾ ਗੁਰਚਰਨ ਸਿੰਘ ਜੀ ਦੇ ਹੱਥ ਉਹ ਹੁਕਮਨਾਮਾ ਆਇਆ ਜੋ ਰੰਗੂਨ ਤੱਕ, ਸੱਚੇ ਪਾਤਸ਼ਾਹ ਤੱਕ ਪਹੁੰਚਾਇਆ ਗਿਆ, ਪਰ ਉਹ ਹਰ ਮੁਲਕ ਦੇ ਸਿਆਸਤਦਾਨ ਕੂਟਨੀਤੀ ਵਰਤਦੇ ਨੇ। ਉਹਨਾਂ ਨੂੰ ਸੀ ਕਿ ਅਗਰ ਹਿੰਦੁਸਤਾਨ ਦੇ ਵਿੱਚ ਬਗਾਵਤ ਇੰਨਾ ਜ਼ੋਰ ਫੜੇ ਕਿ ਆਪ ਲੜਨ ਯੋਗ ਹੋ ਜਾਣ, ਸਮਰੱਥਾਵਾਨ ਹੋ ਜਾਣ, ਤਾਂ ਬਾਹਰੋਂ ਹਮਲਾ ਕਰਕੇ ਅਸੀਂ ਜਿੱਤ ਸਾਬਤ ਕਰ ਸਕਦੇ ਹਾਂ, ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਜਦੋਂ ਵੇਖਿਆ ਕਿ ਸਿਰਫ ਨਾਮਧਾਰੀ ਪੰਥ ਦੇ ਲੇਬਲ ਦੇ ਉੱਤੇ ਹੀ ਸਾਰੀ ਕੋਸ਼ਿਸ਼ਾਂ ਹੋ ਰਹੀਆਂ ਨੇ, ਹੋਰ ਦੂਜਾ ਭਾਈਚਾਰਾ ਜਥੇਬੰਦੀਆਂ ਦੇ ਵੱਲੋਂ ਕੋਈ ਹੁੰਗਾਰਾ ਨਹੀਂ, ਇਹ ਰਿਪੋਰਟਾਂ ਉਹਨਾਂ ਨੂੰ ਮਿਲੀਆਂ ਔਰ ਹਮਲਾ ਨਹੀਂ ਹੋਇਆ। ਨਹੀਂ ਤਾਂ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਦੇ ਵਿੱਚ ਕਈ ਵਾਰ ਆਇਆ ਕਿ ਰੂਸ ਪੰਜਾਬ ਦੇ ਵਿੱਚ ਆਏਗਾ, ਹੁਣ ਕਾਬਲ ਤੱਕ ਪਹੁੰਚ ਗਿਆ, ਬਸ ਹੁਣ ਦੇਰ ਨਹੀਂ ਆਉਣ ਨੂੰ। ਜਦੋਂ ਦੁੱਧ ਦਾ ਉਬਾਲਾ ਆਉਣ ਲੱਗੇ ਉਦੋਂ ਵਹਿੰਦਿਆਂ ਵਹਿੰਦਿਆਂ ਹੀ ਉਬਲ ਜਾਂਦਾ, ਬਸ ਉਹ ਸਮਾਂ ਆ ਗਿਆ। ਰੋਜ਼ ਤੁਸੀਂ ਸੁਣਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਹਰੀ ਸਿੰਘ ਜੀ ਨੇ ਉਹ ਸਮਾਂ ਸੰਭਾਲਿਆ ਜਦੋਂ ਸਾਡੇ ਇਤਿਹਾਸ ਦਾ ਸਾਰਿਆਂ ਤੋਂ ਬਿਖਮ ਸਮਾਂ ਸੀ, ਸਾਰਿਆਂ ਤੋਂ ਔਖੀ ਘੜੀ ਸੀ। ਬਾਹਰ ਅੰਗਰੇਜ਼ ਦੇ ਜਾਸੂਸ ਕੁੱਤਿਆਂ ਵਾਂਗ ਸਾਡੇ ਮਗਰ ਲੱਗੇ ਹੋਏ ਸਨ। ਸਾਡੇ ਇਸੇ ਪਿੰਡ ਦੇ ਵਿੱਚ ਦੋ ਪਰਿਵਾਰ, ਘਮੰਡਿਆਂ ਕੇ ਪਰਿਵਾਰ ਔਰ ਸੁੱਖੂਕਿਆਂ ਦੇ ਪਰਿਵਾਰ ਦੁਸ਼ਮਣ ਹੋਏ ਹੋਏ ਸਨ, ਹਰ ਪੱਧਰ 'ਤੇ ਸਾਡੇ ਨਾਲ ਵਿਰੋਧਤਾ ਕਰਦੇ ਸਨ। ਬਾਹਰ ਦਾ ਸਿੱਖ ਜਥੇਬੰਦੀ, ਸਿੱਖ ਭਾਈਚਾਰਾ ਜਦੋਂ ਮਲੇਰਕੋਟਲੇ ਦਾ ਸਾਕਾ ਹੋਇਆ, ਉਦੋਂ ਬਾਕਾਇਦਾ ਮਤੇ ਪਾਸ ਕਰਕੇ ਅੰਗਰੇਜ਼ਾਂ ਨੂੰ ਜਾਇਜ਼ ਠਹਿਰਾਇਆ ਔਰ ਨਾਮਧਾਰੀ ਜਥੇਬੰਦੀ ਨੂੰ ਦੋਸ਼ਾਰੋਪਣ ਕੀਤਾ ਕਿ ਇਹ ਗਲਤ ਨੇ, ਅੰਗਰੇਜ਼ਾਂ ਨੇ ਠੀਕ ਕੀਤਾ, ਧੰਨਵਾਦ ਤੁਹਾਡਾ। ਐਸੇ ਸਮੇਂ ਦੇ ਵਿੱਚੋਂ ਦੀ ਪੰਜ ਸਿੱਖ ਜੇ ਪੁਲਿਸ ਦੀ ਚੌਂਕੀ 'ਤੇ ਜਿਹੜੇ ਬੈਠੇ ਹੁੰਦੇ ਸਨ ਇੰਚਾਰਜ, ਉਹਨਾਂ ਦੀ ਤਸੱਲੀ ਹੋਵੇ, ਔਰ ਮਾਫ਼ ਕਰਨਾ, ਉਹ ਤਸੱਲੀ ਕਈ ਤਰ੍ਹਾਂ ਦੇ ਨਾਲ ਕਰਵਾਉਣੀ ਪੈਂਦੀ ਸੀ। ਕਈ ਵਾਰ ਮਾਤਾ ਜੀਵਨ ਕੌਰ ਜੀ ਘਿਓ ਦੇ ਕੇ, ਸ਼ੱਕਰ ਦੇ ਕੇ, ਕਈ ਵਾਰ ਮਿੰਨਤਾਂ ਕਰਕੇ ਵੀ ਉਹਨਾਂ ਦੀ ਤਸੱਲੀ ਕਰਵਾਉਂਦੇ ਸਨ। ਕਿ ਇਹ ਬਹੁਤ ਦੂਰੋਂ ਭੁੱਖੇ ਧਰਿਆ ਹੈ, ਮੇਰੇ ਸਿੱਖ ਆਏ ਨੇ ਮਾਲਵੇ ਤੋਂ। ਸਿੱਖਾਂ ਦਾ ਇੱਕ ਜਥਾ ਆਪਣੇ ਮਹਿਬੂਬ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਭੈਣੀ ਸਾਹਿਬ ਆਇਆ। ਜਦੋਂ ਇੱਥੇ ਪਹੁੰਚੇ, ਚੌਂਕੀ ਵਾਲਿਆਂ ਨੇ ਰੋਕ ਦਿੱਤਾ ਕਿ ਇਜਾਜ਼ਤ ਨਹੀਂ ਹੈ ਤੁਹਾਨੂੰ ਅੰਦਰ ਜਾਣ ਦੀ, ਫੜ ਕੇ ਤਬੇਲੇ ਦੇ ਵਿੱਚ ਬੰਦ ਕਰਤਾ। ਅੰਦਰ ਪਤਾ ਲੱਗਾ ਮਾਤਾ ਜੀਵਨ ਕੌਰ ਜੀ ਟੋਕਰੇ ਦੇ ਵਿੱਚ ਪ੍ਰਸ਼ਾਦੇ ਔਰ ਇੱਕ ਪਤੀਲੇ ਦੇ ਵਿੱਚ ਦਾਲ ਰੱਖ ਕੇ ਸਿਰ 'ਤੇ ਰੱਖ ਕਰਕੇ ਆਏ ਵੀ ਮੇਰੇ ਪੁੱਤ ਭੁੱਖੇ ਆ, ਇਹਨਾਂ ਨੂੰ ਲੰਗਰ ਛਕਾ ਲੈਂਦੇ, ਲੰਗਰ ਛੱਕ ਕੇ ਸਤਿਗੁਰ ਦੇ ਦਰਸ਼ਨ ਕਰਕੇ ਟੁਰ ਜਾਣਗੇ। ਉਸ ਪੁਲਸੀਏ ਨੇ ਧੱਕਾ ਮਾਰਿਆ, ਮਾਤਾ ਜੀ ਡਿੱਗ ਪਏ, ਮਾਤਾ ਜੀ ਦੇ ਸਿਰ ਤੋਂ ਟੋਕਰਾ ਡਿੱਗ ਪਿਆ। ਕੋਠੇ 'ਤੇ ਚੜ ਕੇ ਤਾਂ ਹੀ ਮਾਰ ਕੇ ਰੋਏ, ਸਤਿਗੁਰ ਰਾਮ ਸਿੰਘ ਆ, ਜੇ ਤੈਨੂੰ ਪਤਾ ਸੀ ਸਾਡੇ ਨਾਲ ਇੱਦਾਂ ਹੋਣੀ ਹੈ ਤੂੰ ਪ੍ਰਦੇਸ਼ ਨਹੀਂ ਸੀ ਜਾਣਾ। ਐਸੇ ਦੁੱਖ, ਐਸੇ ਤਸੀਹੇ ਅਸਾਂ ਸਹੇ ਨੇ, ਇਹ ਜ਼ਖਮ ਸਾਡੇ ਆਪਣੇ ਨੇ, ਨਿੱਜੀ ਨੇ, ਕਿਸੇ ਦੂਸਰੀ ਕੌਮ ਦੇ ਨਾਲ ਸਾਂਝਿਆਂ ਕਰਨ ਯੋਗੇ ਨਹੀਂ ਨੇ, ਸਾਡੇ ਨੇ ਹੈ। ਸਾਡਾ ਨਿਜਤਵ ਛੁਪਿਆ ਇਸ ਦੁੱਖ ਦੇ ਵਿੱਚ, ਇਸ ਦਰਦ ਭਰੀ ਦਾਸਤਾਨ ਦੇ ਵਿੱਚ। ਸਤਿਗੁਰੂ ਹਰੀ ਸਿੰਘ ਜੀ ਦਿਨੇ ਸਿੱਖਾਂ ਨੂੰ ਸੰਭਾਲਦੇ, ਉਸੇ ਤਰ੍ਹਾਂ ਜੋ ਪਰੰਪਰਾ ਸੀ, ਮਰਿਆਦਾ ਸੀ, ਸਵੇਰੇ ਤੋਂ ਲੈ ਕੇ ਆਸਾਈ ਦੀ ਵਾਰ ਦੇ ਕੀਰਤਨ ਤੋਂ ਲੈ ਕੇ ਸਾਰਾ ਦਿਨ ਸਾਰਿਆਂ ਨੂੰ ਹੌਸਲਾ ਦਿੰਦੇ, ਬਸ ਸੱਚੇ ਪਾਤਸ਼ਾਹ ਦਾ ਹੁਕਮ ਹੈ, ਆ ਜਾਣਾ ਉਹਨਾਂ ਨੇ, ਬਸ ਕੁਛ ਥੋੜ੍ਹੇ ਕੁ ਦਿਨਾਂ ਦੀ ਗੱਲ ਹੈ, ਹੌਸਲਾ ਰੱਖੋ। ਸਿੱਖਾਂ ਨੂੰ ਟੁੱਟਣ ਨਹੀਂ ਦਿੱਤਾ, ਬਹੁਤ ਵੱਡੀ ਗੱਲ ਹੈ ਸਾਧ ਸੰਗਤ ਜੀ, ਜੋੜ ਕੇ ਰੱਖਣਾ। ਔਰ ਇੰਨੀ ਬਿਖਮ ਪਰਿਸਥਿਤੀਆਂ ਦੇ ਵਿੱਚ ਦੁਨੀਆ ਦੇ ਕੋਈ ਇਤਿਹਾਸ ਦੇ ਵਿੱਚ ਮੈਨੂੰ ਨਜ਼ਰ ਨਹੀਂ ਆਇਆ ਅੱਜ ਤੱਕ, ਇੰਨਾ ਹੌਸਲਾ, ਇੰਨਾ ਸਬਰ, ਇੰਨਾ ਸਤਿਗੁਰ ਦੇ ਉੱਤੇ ਸਿਦਕ। ਸਾਰਾ ਦਿਨ ਸੰਗਤ ਦੇ ਵਿੱਚ ਹੌਸਲੇ ਦਿੰਦੇ, ਜਾਇਜ਼ੇ ਲੈਂਦੇ, ਜਦੋਂ ਰਾਤ ਹੁੰਦੀ ਉਦੋਂ ਅੰਦਰ ਭਿੱਜ ਜਾਂਦਾ, ਬਾਹਰ ਜਾ ਕੇ ਧਾਈਆਂ ਮਾਰ ਕੇ ਰੋਂਦੇ, ਸਿਸਕੀਆਂ ਲੈਂਦੇ। ਔਰ ਸਤਿਗੁਰ ਹਰੀ ਸਿੰਘ ਦੀ ਸਿਸਕਿਆਂ ਦੀ ਪ੍ਰਤੀਧੁਨੀ ਇਹ ਟਿੱਬੇ ਫਿਰ ਉਹਨੂੰ ਉਜਾਗਰ ਕਰ ਦਿੰਦੇ, ਦੂਰ ਦੂਰ ਤੱਕ ਹਵਾਵਾਂ ਇਹ ਸਿਸਕਿਆਂ ਨੂੰ, ਇਸ ਰੁਦਨ ਨੂੰ, ਇਸ ਕਰੰਦਨ ਨੂੰ ਸਿੱਖਾਂ ਤੱਕ ਪਹੁੰਚਾਉਂਦੀ ਆ। ਮੇਰਾ ਸਤਿਗੁਰ ਵਿਰਾਗੀ ਹੈ ਐਸੇ ਸਮੇਂ ਦੇ ਵਿੱਚ। ਸਤਿਗੁਰਾਂ ਨੇ ਪੰਥ ਦੀ ਸੰਭਾਲ ਕੀਤੀ, ਗੱਲ ਕਰਨੀ ਬਹੁਤ ਸੌਖੀ ਹੈ, ਆਪਣੀ ਕਲਪਨਾ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ। ਕਦੀ ਅਸੀਂ ਉਸ ਸਮੇਂ ਦੇ ਵਿੱਚ, ਜਨਵਰੀ 1872 ਦੇ ਬਾਅਦ ਦੇ ਸਮੇਂ ਦੇ ਵਿੱਚ ਅਸੀਂ ਜੰਮੇ ਹੁੰਦੇ, ਸਾਡੇ ਮਗਰ ਪੁਲਸੀਏ ਲੱਗੇ ਹੁੰਦੇ, ਕੋਈ ਪਤਾ ਨਹੀਂ ਸੀ, ਰਾਤ ਘਰ ਦੇ ਵਿੱਚ ਚੈਨ ਨਾਲ ਸੌਣ ਨਹੀਂ ਸਾਂ ਸਕਦੇ, ਕਿਹੜੇ ਵੇਲੇ ਛਾਪਾ ਪੈ ਜਾਏ, ਸਾਡੀ ਇਹ ਦਸਤਾਰ, ਸਾਡੇ ਸਫੇਦ ਬਸਤਰ ਪ੍ਰਮਾਣ ਸਨ ਬਾਗੀ ਹੋਣ ਦੇ, ਇਸ ਤੋਂ ਵੱਧ ਪ੍ਰਮਾਣ ਉਹਨਾਂ ਨੂੰ ਚਾਹੀਦਾ ਨਹੀਂ ਸੀ। ਸਿਰਫ ਰਿਕਾਰਡ ਦੇ ਵਿੱਚ ਇਹ ਖਾਣਾ ਪੂਰਤੀ ਕਰ ਦਿੰਦੇ ਸਨ ਕਿ ਇੱਕ ਕੂਕਾ ਹੈ, ਕੂਕਾ ਮੀਨਸ ਬਾਗੀ ਹੈ, ਇਹਦੇ ਘਰੋਂ ਸਫੇਦ ਦਸਤਾਰ ਮਿਲੀ ਹੈ, ਸਫੇਦ ਕੱਪੜੇ ਮਿਲੇ ਨੇ, ਇਹਦਾ ਅਰਥ ਹੈ ਕਿ ਗੁਰੂ ਰਾਮ ਸਿੰਘ ਦਾ ਸਿੱਖ ਹੈ, ਗੁਰੂ ਹਰੀ ਸਿੰਘ ਦਾ ਸਿੱਖ ਹੈ, ਔਰ ਇਹਦੇ ਉੱਤੇ 1818 ਬੰਗਾਲ ਰੈਗੂਲੇਸ਼ਨ ਐਕਟ ਲੱਗ ਜਾਣਾ ਚਾਹੀਦਾ। ਔਰ ਇਸ ਐਕਟ ਦਾ ਅਰਥ ਸੀ ਦੁਨੀਆ ਦੇ ਕਿਸੇ ਕੋਰਟ ਦੇ ਵਿੱਚ ਕੋਈ ਅਪੀਲ ਨਹੀਂ ਹੋ ਸਕਦੀ, ਕੋਈ ਦਲੀਲ ਨਹੀਂ ਹੋ ਸਕਦੀ, ਕੋਈ ਵਕਾਲਤ ਨਹੀਂ ਸੀ ਕਰ ਸਕਦਾ। ਐਸੇ ਸਮੇਂ ਦੇ ਵਿੱਚੋਂ ਦੀ ਗੁਜ਼ਰ ਕਰਕੇ ਅਸੀਂ ਆਏ। ਸਤਿਗੁਰ ਦੁੱਖ ਦੇ ਵਿੱਚ ਅੱਖਾਂ ਭਿੱਜੀਆਂ ਰਹਿੰਦੀਆਂ, ਅੱਖਾਂ ਦੇ ਵਿੱਚੋਂ ਵਿਯੋਗ ਦੇ ਹੰਝੂ, ਇੱਕ ਨਵਾਂ ਗੀਤ ਵਿਛੋੜੇ ਦਾ, ਇੱਕ ਨਵਾਂ ਬਿਰਹੋਂ ਸੰਗੀਤ ਸਿਰਜਦੀਆਂ ਰਹਿੰਦੀਆਂ। ਔਰ ਇਹੀ ਕਾਰਨ ਸੀ ਕਿ ਅਖੀਰਲੇ ਸਮੇਂ ਸਤਿਗੁਰ ਹਰੀ ਸਿੰਘ ਜੀ ਦੇ ਨੇਤਰ ਦੇ ਜੋਤ ਚਲੇ ਗਏ, ਦਿਸਣੋਂ ਬੰਦ ਹੋ ਗਿਆ ਸੀ। ਅੰਮ੍ਰਿਤਸਰ ਦਾ ਮਿਸਤਰੀ ਸੱਦਾ ਸਿੰਘ ਬਹੁਤ ਚਾਅ ਦੇ ਨਾਲ ਇੱਕ ਆਰਾਮ ਕੁਰਸੀ ਬਣਾ ਕਰਕੇ ਲੈ ਕਰਕੇ ਆਇਆ, ਬਹੁਤ ਰੂਹ ਦੇ ਨਾਲ, ਰੀਝਾਂ ਦੇ ਨਾਲ ਬਣਾਇਆ, ਬਹੁਤ ਸੋਹਣਾ। ਜਦੋਂ ਬਣਾ ਕਰਕੇ ਲੈ ਕੇ ਆਇਆ ਸੱਚੇ ਪਾਤਸ਼ਾਹ ਅੱਗੇ, ਉਹ ਕੁਰਸੀ ਮੱਥਾ ਟੇਕੀ, ਸੱਚੇ ਪਾਤਸ਼ਾਹ ਵੇਖ ਕੇ ਵਿਰਾਗੀ ਹੋ ਗਏ, ਆਖਦੇ ਨੇ ਸੱਦਾ ਸਿੰਘ ਆ ਇਹਨੂੰ ਸਾਂਭ ਕੇ ਰੱਖ ਦਿਓ, ਸਤਿਗੁਰ ਆਉਣਗੇ ਤਾਂ ਇਸ 'ਤੇ ਬਿਠਾਵਾਂਗੇ। कैसा विराग, कैसा समा, किसे पक्षों कमजोरी भी नहीं आन दिती। कोई कसर नहीं रहन दिती। अरदासां करनियां सतगुरु राम सिंह, किरपा करो तुसी जल्दी आओ। ये विछोड़ा रब ना करे किसे दे पेश आवे, किसे दा ना पिया परदेश जावे। साढ़े नाल जो वापरी है किसे नाल ना वापरे, किरपा करो, मेरे तो हुण संभालिया नहीं जांदा। तुसी आप किरपा करो, आके अपनी सिक्खी संभालो। सोहन सिंह पकना कई थावां दे उत्ते उन्हें दस्या, और उन्हां दियां लिखतां कई लिखारियां दे रूप दे विच सामने आईयां ने। 1896 तो 1906 तक 10 साल संत केसर सिंह अरां दे संगत दे विच नामधारियत दी लोड़ लगी। एक शरदा पैदा होई कि दसम पातशाह जी जो यथार्थ रूप में जिहड़ी मर्यादा है, वह अज भी जे किधरे पवित्र नदी के रूप में वग रही है तो वह भैनी साहब है, वह भैनी साहब के सतगुर ने। आप दसिया सोहन सिंह पकना ने कि इन 10 साल के अंदर अंदर 20 बार मैं सतगुर हरि सिंह जी के दर्शन किए, और उस शांत मूर्त के विचों दी एक अटल पर्वत जिहा जिहड़ा दृढ़ निश्चय मैं वेख्या, उन्हें मैनू भी अडिग कर दिता। शास्त्रां दे विच कहा गया, मृदुलानी कुसमादपि वज्रदपि कठोराणी। ऐसे महापुरुष जिहड़े फुल्लां तों भी कोमल होण। मृदुलानी, मृदु दा अर्थ है कोमल, कुसमादपि कुसुम दा अर्थ है फुल, फुल्लां तों भी कोमल होवो। पर जदों निर्णय करना होवे किसे पंथ दे, किसे नीति वास्ते, देश की आज़ादी लई, कौम की खुशहाली लई, तां फिर वज्रदपि कठोराणी, वज्र तों भी कठोर होना पैंदा। और ये गुण सतगुरु हरि सिंह जी दे विच सन। लंगर दे वास्ते बहुत वड्डी चुनौती सी सतगुरु सच्चे पातशाह दे अगे। ਬਾਹਰੋਂ ਸਿੰਘਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ, 5 ਤੋਂ ਵੱਧ ਆ ਨਹੀਂ ਸਨ ਸਕਦੇ, ਉਹ ਵੀ ਕੋਈ ਵਾਸਨੀਆਂ ਭਰ ਕੇ ਰੁਪਈਆਂ ਦੀਆਂ ਨਹੀਂ ਸਨ ਲਿਆਉਂਦੇ, ਕਿਸੇ ਤਰ੍ਹਾਂ ਦਰਸ਼ਨ ਹੋ ਜਾਣ। ਕੋਈ ਪਤਾ ਨਹੀਂ ਸੀ ਕਿ ਇਹ ਅੰਗਰੇਜ਼ ਮੁਲਾਜ਼ਮ ਅਹਿਲਕਾਰ ਕਦੋਂ ਫੜ ਕੇ ਅੰਦਰ ਕਰ ਦੇਣ, ਸਾਡਾ ਸਾਰਾ ਕੁਝ ਖੋਹ ਲੈਣ। ਭੈਣੀ ਸਾਹਿਬ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਸਤਿਗੁਰਾਂ ਨੂੰ। ਬਹੁਤ ਵਿਸ਼ੇਸ਼ ਕੋਈ ਕੰਮ ਪਵੇ, ਜ਼ਰੂਰਤ ਪਵੇ, ਤਾਂ ਆਗਿਆ ਲੈਣੀ ਪੈਂਦੀ ਸੀ। ਉਸ ਆਗਿਆ ਦੀ ਪੇਚੀਦਗੀਆਂ ਦੇ ਵਿੱਚੋਂ ਦੀ ਲੰਘ ਕੇ ਫਿਰ 2 ਦਿਨ ਵਾਸਤੇ ਆਗਿਆ ਮਿਲੀ, ਉਸ ਥਾਂ 'ਤੇ ਗਏ ਔਰ ਆ ਗਏ। ਲੰਗਰ ਕਿੱਥੋਂ ਚੱਲੇਗਾ? ਪਰ ਐਸੇ ਸਮੇਂ ਦੇ ਵਿੱਚ ਵੀ ਇਸ ਦੇਵ ਲੋਕ, ਮੈਂ ਆਖਣਾ ਇਹ ਪੈਣੀ ਦੇਵ ਲੋਕ ਹੈ, ਇਸ ਤਪੋ ਭੂਮੀ ਦੇ ਜ਼ਰਰੇ ਜ਼ਰਰੇ ਦੇ ਵਿੱਚ ਇੱਕ ਮੁਕੱਦਸ ਸੰਦੇਸ਼ ਉੱਠਦਾ ਰਿਹਾ, ਇੱਕ ਪਵਿੱਤਰ ਹੁਕਮਨਾਮਾ ਉੱਠਦਾ ਰਿਹਾ ਸੰਗਤ ਦੇ ਵਿੱਚ। ਪਤਾ ਨਹੀਂ ਕਿੱਥੋਂ ਸਤਿਗੁਰ ਪੂਰੀ ਕਰਦਾ ਰਿਹਾ, ਲੰਗਰ ਚੱਲਦਾ ਰਿਹਾ, ਲੋਹ ਤਪਦੀ ਰਹੀ, ਲੋਕ ਸਿੱਖ ਲੰਗਰ ਛਕਦੇ ਰਹੇ। ਇੱਥੋਂ ਤੱਕ ਕਿ 1899 ਦਾ ਜਿਹੜਾ ਅਕਾਲ ਪਿਆ, ਬਾਗੜ ਔਰ ਰਾਜਸਥਾਨ ਦੇ ਲੋਕ ਡਾਰਾਂ ਬੰਨ੍ਹ ਕੇ ਇੱਥੇ ਜਦੋਂ ਆਉਂਦੇ ਰਹੇ, ਉਦੋਂ ਵੀ ਇਹ ਇਤਿਹਾਸ ਰਿਹਾ, ਇਹ ਰਿਕਾਰਡ ਵੀ ਸਾਡੇ ਹੀ ਲਿਖੇ ਕਿ ਇੱਥੋਂ ਦੀ ਕੋਈ ਭੁੱਖਾ ਨਹੀਂ ਗਿਆ ਉਸ ਸਮੇਂ ਵਿੱਚ ਵੀ। ਹੁਣੇ ਸੁਣਿਆ ਤੁਸੀਂ, ਕਈ ਵਾਰ ਪਹਿਲਾਂ ਵੀ ਸੁਣਿਆ ਕਿ ਜਦੋਂ 1899 ਦਾ ਲੰਗਰ ਨੂੰ ਵੇਖ ਕਰਕੇ ਅੰਗਰੇਜ਼ ਹੁਕਮਰਾਨ ਪ੍ਰਭਾਵਿਤ ਹੋਏ, 1300 ਏਕੜ ਦਾ ਇੱਕ ਪੱਟਾ ਲਿਆ ਕਰਕੇ ਆਏ ਸਤਿਗੁਰੂ ਹਰੀ ਸਿੰਘ ਜੀ ਦੇ ਅੱਗੇ ਆ ਕਰਕੇ, ਉਹ 52 ਮੁਰੱਬਿਆਂ ਦਾ ਇੱਕ ਪੱਟਾ, ਅਸੀਂ ਤੁਹਾਨੂੰ ਲੰਗਰ ਦੇ ਵਿੱਚ ਭੇਟ ਕਰਨਾ ਚਾਹੁੰਦੇ ਹਾਂ, ਤੁਸੀਂ ਰੱਖ ਲਓ 1300 ਏਕੜ ਜਗ੍ਹਾ। ਪਰ ਸੱਚੇ ਪਾਤਸ਼ਾਹ ਦਾ ਦ੍ਰਿੜ ਇਰਾਦਾ ਕਿਸ ਥਾਂ 'ਤੇ ਦੁਨੀਆਂ ਦੇ ਲੋਕਾਂ ਨੂੰ ਇਹਦਾ ਐਨਾਲਿਸਿਸ ਕਰਕੇ ਵੇਖਣਾ ਪਏਗਾ, ਘੋਖਣਾ ਪਏਗਾ ਕੈਸੀ ਮਨੋਦਸ਼ਾ ਸੀ ਉਸ ਵੇਲੇ। ਸਾਰੇ ਪਾਸੋਂ ਘਿਰੇ ਹੋਏ ਸੰਕਟ ਦੇ ਵਿੱਚ, ਕੋਲ ਕੋਈ ਆਰਥਿਕ ਆਧਾਰ ਕੋਈ ਪੁਖਤਾ ਨਹੀਂ। ਉਸ ਵੇਲੇ 1300 ਏਕੜ ਸ਼ਾਇਦ ਬਹੁਤ ਵੱਡਾ ਪ੍ਰਲੋਭਨ ਹੋ ਸਕਦਾ ਸੀ, ਪਰ ਸਤਿਗੁਰ ਹਰੀ ਸਿੰਘ ਨੇ ਆਖਿਆ ਤੁਹਾਡੇ ਤੋਂ ਲੈ ਲੈਣ ਦਾ ਅਰਥ ਹੈ ਕਿ ਤੁਸੀਂ ਦਾਤਾ ਔਰ ਅਸੀਂ ਮੰਗਤੇ। ਤੁਹਾਡੇ ਤੋਂ ਲੈ ਲੈਣ ਦਾ ਅਰਥ ਹੈ ਕਿ ਤੁਸੀਂ ਮਾਲਕ ਇਸ ਦੇਸ਼ ਦੇ ਔਰ ਅਸੀਂ ਤੁਹਾਡੇ ਗੁਲਾਮ, ਅਸੀਂ ਇਸ ਦੇਸ਼ ਦੇ ਵਾਸ਼ਿੰਦੇ ਹਾਂ, ਅਸੀਂ ਮਾਲਕ ਹਾਂ, ਸਾਨੂੰ ਸਵਦੇਸ਼ ਚਾਹੀਦਾ ਔਰ ਅਸੀਂ ਸਾਰਾ ਦੇਸ਼ ਤੁਹਾਡੇ ਤੋਂ ਖਾਲੀ ਕਰਾਵਾਂਗੇ। ਸਾਨੂੰ ਉਸ ਤੋਂ ਘੱਟ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹ ਸਤਿਗੁਰ ਹਰੀ ਸਿੰਘ ਦੇ ਸਮੇਂ ਦੇ ਵਿੱਚ ਜਦੋਂ ਆਜ਼ਾਦੀ ਦੀ ਇਸ ਅੱਗ ਨੂੰ ਸਿੱਖਾਂ ਦੇ ਘਰ ਘਰ ਵਿੱਚ, ਸਿੱਖਾਂ ਦੇ ਆਪਣੇ ਕੂਕਿਆਂ ਦੇ ਹਰ ਜੀਆਂ ਦੇ ਵਿੱਚ, ਇਸ ਪ੍ਰਾਂਤ ਤੋਂ ਬਾਹਰ ਵੀ ਦੂਰ ਦੂਰ ਤੱਕ ਇਹ ਸੰਦੇਸ਼ ਪਹੁੰਚਾਉਣ ਦਾ ਉਪਰਾਲਾ ਇੱਕ ਇੰਨੀ ਦੂਰ ਅੰਦੇਸ਼ੀ ਯੋਜਨਾ ਸੀ ਜਿਹਨੂੰ ਬਹੁਤ ਵੱਡਾ ਕੂਟਨੀਤਿਜ੍ਞ, ਬਹੁਤ ਵੱਡਾ ਰਾਜਨੀਤਿਜ੍ਞ ਵੀ ਸ਼ਾਇਦ ਨਾ ਸਮਝ ਸਕੇ। ਇੰਨੀ ਔਖੀ ਘੜੀ ਦੇ ਵਿੱਚ ਔਰ ਇੰਨੀ ਵਿਉਂਤ ਨਾਲ ਕਿ 15 ਸਾਲ 1857 ਤੋਂ ਲੈ ਕੇ 1872 ਦੀ ਜਨਵਰੀ, ਤਕਰੀਬਨ 14.5 ਸਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਬੀਜਾ ਰੋਪਣ ਕਰ ਗਏ ਦਸਮ ਪਾਤਸ਼ਾਹ ਦੀ ਮਰਿਆਦਾਵਾਂ ਦਾ, ਜਿੱਥੇ ਜਿੱਥੇ ਬੀਂ ਪੈਲੀਆਂ ਦੇ ਵਿੱਚ ਰੋਪ ਗਏ ਸੁਤੰਤਰਤਾ ਦੇ ਸੰਗਰਾਮ ਦਾ, ਸਤਿਗੁਰ ਹਰੀ ਸਿੰਘ ਨੇ ਕਿਸੇ ਇੱਕ ਬੂਟੇ ਨੂੰ ਵੀ, ਕਿਸੇ ਇੱਕ ਪੱਖੋਂ ਵੀ, ਕਿਸੇ ਇੱਕ ਸਮਾਜ ਦੇ, ਸਾਡੇ ਨਾਮਧਾਰੀ ਪੰਥ ਦੇ ਕਿਸੇ ਇੱਕ ਅੰਗ ਨੂੰ ਵੀ ਕਮਜ਼ੋਰ ਨਹੀਂ ਹੋਣ ਦਿੱਤਾ। ਸਤਿਗੁਰਾਂ ਨੇ ਆਪਣੀ ਨਿੱਜੀ, ਆਪਣੇ ਨਿਜਤਵ ਨੂੰ ਭਾਰ ਕਰਕੇ ਸਿੱਖਾਂ ਦੇ ਵਿੱਚ, ਕੂਕਿਆਂ ਦੇ ਵਿੱਚ ਉਹ ਸ਼ਕਤੀ ਭਰੀ ਕਿ ਅੰਗਰੇਜ਼ ਹੈਰਾਨ ਹੋ ਗਏ। ਇਹਨਾਂ ਦੇ ਕੋਲ ਕੁਝ ਵੀ ਨਹੀਂ, ਗਰੀਬੜੇ ਜਿਹੇ ਕੂਕੇ ਕਿੱਥੋਂ ਇੰਨਾ ਸਰਵਾਈਵ ਕਰ ਰਹੇ ਨੇ ਇੰਨੇ ਚਿਰਾਂ ਦਾ, ਅਸੀਂ ਇਹਨਾਂ ਦੇ ਮਗਰ ਲੱਗੇ ਹਾਂ ਮਾਰਨ ਨੂੰ। ਸਮੂਹਾਂ ਦੇ ਵਿੱਚ 7-7 ਤੋਪਾਂ ਗੱਡ ਕੇ ਵੀ ਉਡਾਇਆ। ਦੁਨੀਆ ਦੇ ਵਿੱਚ ਆਜ਼ਾਦੀ ਦੇ ਅੰਦੋਲਨ ਹੋਏ ਨੇ, ਤਕਰੀਬਨ ਸਾਰੇ ਆਜ਼ਾਦੀ ਦੇ ਅੰਦੋਲਨ ਪੜ੍ਹਨ ਦਾ ਮੌਕਾ ਮਿਲਿਆ। ਸਾਧ ਸੰਗਤ ਜੀ, ਅੱਜ ਇਸ ਮੰਚ ਤੋਂ ਮੈਂ ਦੁਨੀਆ ਦੇ ਇਤਿਹਾਸਕਾਰਾਂ ਨੂੰ ਆਖਾਂਗਾ ਕਿ ਠੀਕ ਹੈ, ਉਸ ਵੇਲੇ ਅਸੀਂ ਇਤਿਹਾਸ ਪੱਖੋਂ, ਇਤਿਹਾਸ ਲਿਖਣ ਦੇ ਪੱਖੋਂ ਸ਼ਾਇਦ ਇੰਨਾ ਸਮਾਂ ਨਹੀਂ ਕੱਢ ਸਕੇ। ਜੰਗਾਂ ਦੇ ਵਿੱਚ ਜੂਝਦੇ, ਲੜਦੇ, ਮਰਦੇ ਹੋਏ ਸਾਡੇ ਕੋਲ ਸਮਾਂ ਨਹੀਂ ਸੀ ਕਿ ਅਸੀਂ ਕਲਮ ਚਲਾ ਸਕੀਏ। ਪਰ ਅੱਜ ਦੇ ਲਿਖਾਰੀ ਨੂੰ ਉਸ ਸਮੇਂ ਦਾ ਵਿਸ਼ਲੇਸ਼ਣ ਕਰਕੇ, ਉਸ ਵੇਲੇ ਦੀ ਮਨੋਦਸ਼ਾ ਕਿ ਸਿੱਖਾਂ ਦੇ ਅੰਦਰ ਕਿਹੜੇ ਜਜ਼ਬਾਤ ਸਨ, ਕਿਹੜਾ ਜਜ਼ਬਾ ਸੀ। ਮੈਨੂੰ ਕਈ ਥਾਵਾਂ 'ਤੇ ਮੌਕਾ ਮਿਲਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਮੈਂ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੀ ਉਹਨਾਂ ਮਰਿਆਦਾਵਾਂ ਦੇ ਉੱਤੇ ਬੋਲਣ ਦਾ ਮੌਕਾ ਮਿਲਦਾ, ਭਗਵਾਨ ਕ੍ਰਿਸ਼ਨ ਜੀ ਦੇ ਸਾਂਖਯ ਯੋਗ ਦੇ ਉੱਤੇ ਬੋਲਣ ਦਾ ਮੌਕਾ ਮਿਲਦਾ ਕਈ ਸਟੇਜਾਂ ਤੋਂ। ਪਰ ਜਦੋਂ ਗੱਲ ਗੁਰੂ ਨਾਨਕ ਦੀ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਦੀ ਆਉਂਦੀ ਹੈ, ਸਤਿਗੁਰ ਰਾਮ ਸਿੰਘ ਦੀ, ਆਪਣੇ ਸਤਿਗੁਰ ਦੀ ਗੱਲ ਆਉਂਦੀ ਹੈ, ਉਦੋਂ ਲੂਹ ਦੇ ਵਿੱਚ ਵਗਦੇ ਹੋਏ ਸਾਡੇ ਜੀਨਸਾਂ ਦੇ ਵਿੱਚ ਉਮਾਹ ਪੈਦਾ ਹੋ ਜਾਂਦਾ। ਅੰਦਰ ਇੱਕ ਖੁਸ਼ੀ, ਇੱਕ ਅੰਦਰ ਚਾਹ ਕਿ ਇਹ ਮੇਰਾ ਨਿਜਤਵ ਹੈ, ਇਹ ਮੇਰਾ ਆਪਣਾ ਘਰ ਹੈ, ਇਹ ਮੇਰੇ ਆਪਣੇ ਪੂਰਵਜ ਨੇ, ਇਹਨਾਂ ਦੀ ਪੈਦਾਇਸ਼ ਅਸੀਂ ਹਾਂ, ਇਹਨਾਂ ਤੋਂ ਅਸੀਂ ਸੰਸਾਰ ਦੀਆਂ ਸਾਰੀਆਂ ਸਿੱਖਿਆਵਾਂ ਲਈਆਂ, ਸਾਰੀਆਂ ਵਿਦਿਆਵਾਂ ਲਈਆਂ। ਤਾਂ ਜਦੋਂ ਸਤਿਗੁਰ ਹਰੀ ਸਿੰਘ ਜੀ ਨੇ ਇਹਨਾਂ ਰੱਖਿਆ, ਸੂਬਾ ਗੁਰਚਰਨ ਸਿੰਘ, ਸੂਬਾ ਬਿਸ਼ਨ ਸਿੰਘ, ਇਹਨਾਂ ਨੇ ਜਦੋਂ ਬਾਹਰਲੇ ਮੁਲਕਾਂ ਦੇ ਨਾਲ ਤਾਲੁਕਾਤ ਸਥਾਪਿਤ ਕੀਤੇ, ਉਹ ਇੱਕ ਕੂਟਨੀਤਿਕ ਰਿਸ਼ਤੇ ਸਨ। ਅੰਗਰੇਜ਼ਾਂ ਨੂੰ ਇਸ ਚੀਜ਼ ਦੀ ਜਦੋਂ ਭਨਕ ਲੱਗੀ, ਅੰਗਰੇਜ਼ ਹੈਰਾਨ ਹੋ ਗਏ ਕਿ ਅੱਧੀ ਦੁਨੀਆ ਦੇ ਕਾਬਜ਼ ਅਸੀਂ ਹਾਂ, ਅੱਧੀ ਦੁਨੀਆ ਦੇ ਮਾਲਕ ਅਸੀਂ ਹਾਂ, ਔਰ ਇਹ ਥੋੜ੍ਹੇ ਜਿਹੇ ਚੰਦ ਕੂਕੇ ਇਹਨਾਂ ਦੇ ਘਰ ਕਿਸੇ ਤਰ੍ਹਾਂ ਦੇ ਰੋਟੀ ਦਾ ਨਹੀਂ ਪਤਾ ਕਿ ਅੱਜ ਖਾਧੀ ਹੈ ਤਾਂ ਕੱਲ੍ਹ ਕਿੱਥੇ ਖਾਣਗੇ, ਅੱਜ ਇਸ ਘਰ ਦੇ ਵਿੱਚ ਸੁੱਤੇ ਨੇ ਤਾਂ ਕੱਲ੍ਹ ਦੀ ਰਾਤ ਕਿੱਥੇ ਬਿਤਾਉਣਗੇ। ਖਾਣਾ ਬਦੋਸ਼ ਜਿਹੀ ਜ਼ਿੰਦਗੀ ਦੇ ਵਿੱਚ ਵਿਚਾਰੇ ਚੱਲਦੇ, ਆਪਣੇ ਵਿਛੜੇ ਹੋਏ ਮਾਹੀ ਨੂੰ ਸਤਿਗੁਰ ਨੂੰ ਵਾਜਾਂ ਮਾਰਦੇ। ਇਹ ਸਾਡੇ ਨਾਮਧਾਰੀ ਇਤਿਹਾਸ ਦਾ ਇੱਕ ਵਿਲੱਖਣ ਪੱਖ ਹੈ। ਬਿਰਹਾਂ ਦੇ ਵਿੱਚ ਬਹੁਤ ਤਾਕਤ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਬਿਰਹਾ ਤਾਂ ਸਮਰਾਟ ਹੈ, ਬਿਰਹਾ ਤਾਂ ਸੁਲਤਾਨ ਹੈ। ਜੇ ਅੰਦਰ ਦੇ ਹੱਡਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਛੂਹ ਲਏ, ਸਾਡੇ ਹਿੱਸੇ ਸਾਡੀ ਝੋਲੀ ਦੇ ਵਿੱਚ ਇਹ ਬਿਰਹਾ ਪਿਆ, ਇਹ ਵਿਯੋਗ ਪਿਆ। ਕਈ ਰੋਂਦੇ ਮਰ ਗਏ, ਕਈ ਉਡੀਕਦੇ ਵੀ ਮਰ ਗਏ। ਅੱਜ ਵੀ ਉਡੀਕ ਹੈ ਉਸ ਮਾਹੀ ਦੀ, ਉਸ ਪ੍ਰੀਤਮ ਦੀ, ਉਸ ਸਤਿਗੁਰ ਦੀ। ਉਹ ਸਤਿਗੁਰ ਆ ਕੇ ਇਸ ਪੰਥ ਦੇ ਵਿੱਚ ਕਈ ਭਵਿੱਖਬਾਣੀਆਂ ਹੋਈਆਂ ਨੇ। ਦੁਨੀਆ ਦੇ ਵੱਖ ਵੱਖ ਮੁਲਕਾਂ ਤੋਂ ਭਵਿੱਖਬਾਣੀਆਂ ਕੀਤੀਆਂ ਕਿ ਜਦੋਂ ਸਾਰੀ ਦੁਨੀਆ ਫਨਾ ਹੋਏਗੀ, ਕੋਈ ਸਮਾਂ ਆਏਗਾ ਜਦੋਂ ਵਿਨਾਸ਼ ਹੋਏਗਾ ਸਾਰੇ ਸੰਸਾਰ ਦਾ, ਜਦੋਂ ਅੱਜ ਦਾ ਸਿਰਜਨ ਵਿਸਰਜਨ ਦੇ ਵਿੱਚ ਬਦਲ ਜਾਏਗਾ। ਉਸ ਵੇਲੇ ਇੱਕ ਸ਼ਖਸ ਜਦੋਂ ਉੱਤੇ ਆਸਮਾਨ ਤੋਂ ਉਤਰੇਗਾ, ਉਹ ਸਫੇਦ ਵਸਤਰ ਵਾਲਾ ਹੋਏਗਾ, ਸਫੇਦ ਦਸਤਾਰ ਵਾਲਾ ਹੋਏਗਾ, ਸ਼ਾਇਦ ਉਹ ਸਫੇਦ ਚੀਨੀ ਘੋੜੀ ਦੀ ਦਾ ਵੀ ਜ਼ਿਕਰ ਇੱਕ ਘੋੜੀ ਦੇ ਉੱਤੇ ਬਹਿ ਕਰਕੇ ਆਏਗਾ, ਔਰ ਸਾਰੇ ਸੰਸਾਰ ਦੇ ਵਿੱਚ ਨਾਮ ਦਾ ਛੱਟਾ ਦੇ ਕੇ ਫਿਰ ਇੱਕ ਨਵੀਂ ਸ੍ਰਿਸ਼ਟੀ ਦਾ ਸਿਰਜਨ ਕਰੇਗਾ। ਇਹ ਸ਼ਾਇਦ ਸਾਡੇ ਔਰ ਤੁਹਾਡੇ ਨਸੀਬਾਂ ਦੇ ਵਿੱਚ ਹੀ ਲਿਖਿਆ ਹੋਇਆ। ਸ਼ਾਇਦ ਸਾਡੇ ਜੀਵ ਦੇ ਉਹ ਸਮਾਂ ਆ ਜਾਏ ਤਾਂ ਅਸੀਂ ਧੰਨ ਭਾਗੀ ਹੋਵਾਂਗੇ, ਨਹੀਂ ਤਾਂ ਆਉਣ ਵਾਲੀਆਂ ਪੁਸਤਾਂ ਕਦੀ ਉਸ ਸਮੇਂ ਦੇ ਵਿੱਚ ਹੋਣਗੀਆਂ ਅਤੇ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਲਹੂ ਦੇ ਵਿੱਚ ਵਗਦੇ ਹੋਏ ਉਮਾਹ ਨੂੰ, ਲਹਿਰਾਂ ਨੂੰ, ਹਵਾਵਾਂ ਸਾਡੇ ਤੱਕ ਪਹੁੰਚਾ ਦੇਣਗੀਆਂ। ਸਾਡੀਆਂ ਜੀਵਾਤਮਾਵਾਂ ਮੁਕਤੀ ਦੇ ਮਾਰਗ ਤੋਂ ਹਟ ਕੇ ਆਪਣੇ ਗੁਰੂ ਲੋਕ ਦੇ ਮਾਰਗ ਦੇ ਉੱਤੇ ਟੁਰਦੀਆਂ ਹੋਈਆਂ ਜਦੋਂ ਕਿਸੇ ਗੁਰੂ ਲੋਕ ਦੇ ਵਿੱਚ ਵੀ ਵਸਦੀਆਂ ਹੋਣਗੀਆਂ, ਉੱਥੇ ਵੀ ਉਮਾਹ ਔਰ ਖੇੜੇ ਦਾ ਵਿਲਾਸਤਾ ਦਾ ਇੱਕ ਅਵਸਰ ਮਿਲ ਜਾਏਗਾ। ਜਦੋਂ ਇਸ ਸ੍ਰਿਸ਼ਟੀ 'ਤੇ ਸਤਿਗੁਰੂ ਰਾਮ ਸਿੰਘ ਫਿਰ ਆਉਣ, ਆ ਕੇ ਇਸੇ ਰੂਪ ਦੇ ਵਿੱਚ ਦਰਸ਼ਨ ਦੇਣ, ਸੰਭਾਲ ਕਰਨ। ਸਤਿਗੁਰ ਹਰੀ ਸਿੰਘ ਜੀ ਨੇ ਸੰਭਾਲਿਆ, ਅੱਜ ਸਾਰੇ ਇੱਕ ਵਾਰ ਉਸ ਹਰੀ ਸਿੰਘ ਨੂੰ, ਉਹ ਜਿਸਨੇ ਹਰੀ ਰੱਖਿਆ, ਉਸ ਹਰਿਆਵਲ ਦੇ ਸਰੋਤ ਨੂੰ ਇੱਕ ਵਾਰ ਪ੍ਰਣਾਮ ਕਰੀਏ, ਸਾਰੇ ਗੱਜ ਕੇ ਆਖੀਏ ਧੰਨ ਸਤਿਗੁਰੂ ਹਰੀ ਸਿੰਘ ਜੀ। ਸਤਿਗੁਰ ਹਰੀ ਸਿੰਘ ਜੀ ਦੇ ਨਿੱਜੀ ਜੀਵਨ ਦੇ ਵਿੱਚ ਝਾਤ ਮਾਰਨ ਦਾ ਹੌਂਸਲਾ ਨਹੀਂ ਪੈਂਦਾ, ਪਰ ਉਹਨਾਂ ਦੇ ਇਤਿਹਾਸ ਗਵਾਹ ਹੈ। ਪਰਿਵਾਰ ਦੇ ਵਿੱਚ ਵੀ ਭਾਵੇਂ ਉਹਨਾਂ ਦੀ ਭਤੀਜੀ ਲੱਗਦੇ ਹੋਣ, ਕਿਸ ਤਰ੍ਹਾਂ ਦੇ ਬੋਲ ਬੋਲੇ ਜਾਂਦੇ ਸਨ, ਬਾਹਰ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾਂਦਾ ਸੀ। ਇਹਨਾਂ ਸਾਰਿਆਂ ਦੇ ਵਿੱਚੋਂ ਦੀ ਲੰਘਦੇ ਹੋਏ ਸਤਿਗੁਰੂ ਹਰੀ ਸਿੰਘ ਜੀ ਨੇ ਇਸ ਪੰਥ ਨੂੰ ਅੰਗਰੇਜ਼ਾਂ ਦਾ ਅਗਰਣੀ ਬਾਗੀ ਕਰਾਰ ਦੇ ਦਿੱਤਾ। ਇਸ ਹਿੰਦੁਸਤਾਨ ਦੀ ਧਰਤੀ 'ਤੇ ਬੰਗਾਲ ਤੋਂ ਵੀ ਕ੍ਰਾਂਤੀਆਂ ਉੱਠੀਆਂ, ਮਹਾਰਾਸ਼ਟਰ ਤੋਂ, ਯੂਪੀ ਤੋਂ ਚੰਦਰ ਸ਼ੇਖਰ, ਬਿਹਾਰ ਤੋਂ ਬਾਬੂ ਕੁੰਵਰ ਸਿੰਘ, ਮੱਧ ਪ੍ਰਦੇਸ਼ ਤੋਂ ਝਾਂਸੀ ਦੀ ਰਾਣੀ, ਸਾਰੇ ਉੱਠੇ। ਪਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਸਾਰੇ ਜਾਂ ਤਾਂ ਮਾਰ ਦਿੱਤੇ ਗਏ ਜਾਂ ਗ੍ਰਿਫਤਾਰ ਕਰ ਲਏ ਗਏ। ਕੋਈ ਬਚ ਵੀ ਗਏ ਤਾਂ ਅੰਡਰਗਰਾਊਂਡ ਹੋ ਗਏ, ਉਸ ਤੋਂ ਬਾਅਦ ਉਹਨਾਂ ਦੀ ਉਹ ਸੁਗ ਨਹੀਂ ਮਿਲੀ ਸਾਨੂੰ। ਪਰ ਇਹ ਕੂਕਾ ਮੁੱਕਿਆ ਨਹੀਂ, ਇਸ ਦੁਨੀਆ ਤੋਂ ਈਰਾਨ ਮਿਸ਼ਰ ਰੋਮ ਸਭ ਮਿੱਟ ਗਏ ਯਹਾਂ ਸੇ, ਲੇਕਿਨ ਅਭੀ ਹੈ ਬਾਕੀ ਨਾਮੋ ਨਿਸ਼ਾਂ ਹਮਾਰਾ, ਅਜੇ ਵੀ ਅਸੀਂ ਬਚੇ ਹੋਏ ਹਾਂ। ਇਸ ਦਾ ਕਾਰਨ ਸੀ ਕਿ ਨਾਮਧਾਰੀ ਪੰਥ ਦੇ ਵਾਸਤੇ ਸਰਵੋਪਰੀ ਹੈ ਸਤਿਗੁਰ ਦਾ ਹੁਕਮ। ਦੁਨੀਆ ਦੇ ਕੋਈ ਵੀ ਕਾਰ ਵਿਹਾਰ ਕੀਤੇ ਜਾਣ ਆਪਣੇ ਪਰਿਵਾਰਾਂ ਦੇ ਵਿਕਾਸ ਲਈ, ਵਪਾਰਾਂ ਦੇ ਵਿਕਾਸ ਲਈ ਹਰ ਮਨੁੱਖ ਸੰਘਰਸ਼ ਕਰਦਾ, ਮਿਹਨਤ ਕਰਦਾ, ਇਸ ਦਾ ਉਸਨੂੰ ਅਧਿਕਾਰ ਹੈ। ਪਰ ਮੰਗਣਾ ਸਤਿਗੁਰ ਤੋਂ ਵੇ, ਜਿੰਨਾ ਮਰਜ਼ੀ ਕਹੀਏ ਸਾਧ ਸੰਗਤ ਜੀ ਪੂਰੀ ਨਹੀਂ ਪੈਂਦੀ ਜੇ ਸਤਿਗੁਰ ਦੀ ਬਖਸ਼ਿਸ਼ ਨਾ ਹੋਵੇ। ਮੰਗਣਾ ਸਤਿਗੁਰ ਤੋਂ ਵੇ, ਬਾਹਰ ਦੇ ਕਿਸੇ ਤੋਂ ਮੰਗਣ ਦਾ ਕੋਈ ਔਚਿਤ੍ਯ ਨਹੀਂ। ਦੁੱਖ ਦਾ ਵੇਲਾ ਆਵੇ ਕਿਸੇ ਵੇਲੇ ਅਤੇ ਬਾਹਰ ਕਿਸੇ ਨੂੰ ਕਦੀ ਸੁਣਾਉਣ ਦਾ ਕਦੀ ਹੌਂਸਲਾ ਨਾ ਕਰਨਾ, ਕਿਉਂਕਿ ਬਾਹਰ ਮੌਜੂ ਬਣ ਜਾਂਦਾ। ਕਿਸੇ ਨੇ ਕਰਨੇ, ਰਹੀਮ ਕਵੀ ਇੱਕ ਥਾਂ ਦੇ ਉੱਤੇ ਲਿਖਦਾ, ਪਹਿਲਾਂ ਬਾਦਸ਼ਾਹ ਅਕਬਰ ਦੇ ਟਾਈਮ, ਉਹ ਪ੍ਰਧਾਨ ਮੰਤਰੀ ਸੀ ਅਕਬਰ ਦਾ, ਜਿਹਨੇ ਮੰਤਰੀ ਸਨ ਸਾਰਿਆਂ ਤੋਂ ਉੱਪਰ ਸੀ ਰਹੀਮ ਖਾਨ ਖਾਨਾ। ਔਰ ਉਹ ਜਦੋਂ ਸੰਗਤ ਦੇ ਵਿੱਚ ਕਿਸੇ ਥਾਂ ਜਾਂਦਾ ਸੀ, ਬੜਾ ਵੱਡਾ ਦਾਨੀ ਵੀ ਮੰਨਿਆ ਗਿਆ, ਸੰਗਤ ਦੇ ਵਿੱਚ ਜਦੋਂ ਕੁਝ ਦੇਣ ਲੱਗਦਾ ਸੀ ਉਦੋਂ ਸਿਰ ਨੀਵਾਂ ਕਰ ਲੈਂਦਾ ਸੀ। ਉਦੋਂ ਮਹਾਂਕਵੀ ਫੈਜ਼ ਨੇ ਇੱਕ ਵਾਰ ਪੁੱਛਿਆ ਕਿ ਸਿੱਖੇ ਕਹਾਂ ਨਵਾਜ਼ ਜੂ ਐਸੀ ਦੇਨੀ ਦੇਣ, ਇਹ ਨਵਾਬ ਜੀ ਨਵਾਬ ਸਨ, ਇਹਨਾਂ ਨੂੰ ਖਿਤਾਬ ਮਿਲਿਆ ਸੀ ਨਵਾਬ ਦਾ, ਨਵਾਬੀ ਸੀ। ਸਿੱਖੇ ਕਹਾਂ ਨਵਾਬ ਜੂ ਐਸੀ ਦੇਨੀ ਦੇਣ, ਜਿਉਂ ਜਿਉਂ ਕਰ ਉੱਚੇ ਕਰੋ ਤਿਉਂ ਤਿਉਂ ਨੀਚੇ ਨੈਣ। ਤੁਸੀਂ ਹੱਥ ਜਦੋਂ ਦੇਣ ਨੂੰ ਉੱਚਾ ਕਰਦੇ ਹੋ ਤੁਹਾਡੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ, ਇਹਦਾ ਕੀ ਕਾਰਨ ਹੈ? ਅਤੇ ਰਹੀਮ ਨੇ ਅੱਗੋਂ ਆਖਿਆ, ਦੇਵਨਹਾਰ ਕੋਈ ਔਰ ਹੈ, ਭੇਜਤ ਸੋ ਦਿਨ ਰਹਿਣ, ਲੋਕ ਭਰਮ ਹਮ ਪੇ ਧਰੈਂ ਜਾਂ ਤੇ ਨੀਚੇ ਨੈਣ। ਮੈਂ ਤਾਂ ਸ਼ਰਮ ਨਾਲ ਮਰ ਜਾਂਦਾ, ਇਸ ਕਰਕੇ ਮੇਰੇ ਨੇਤਰ ਨੀਵੇਂ ਹੋ ਜਾਂਦੇ ਨੇ। ਲੋਕ ਸਮਝਦੇ ਨੇ ਸ਼ਾਇਦ ਰਹੀਮ ਦਾਨੀ ਹੈ ਬੜਾ ਵੱਡਾ, ਇਹਦੇ ਕੋਲ ਬਹੁਤ ਮਾਇਆ, ਬਹੁਤ ਦਾਨ ਕਰਦਾ ਪਿਆ। ਪਰ ਮਾਇਆ ਜਿੱਥੋਂ ਦੀ ਆ ਰਹੀ ਹੈ ਉਸ ਸਰੋਤ ਨੂੰ ਕੋਈ ਵੇਖ ਨਹੀਂ ਸਕਦਾ। ਆਪਣੇ ਸਤਿਗੁਰ ਦਰਦ ਮਾਂ ਗਾਇਆ ਵੀ ਨਾ ਰੋਇਆ ਕਰੋ, ਆਣੀ ਜੀਵਨ ਮਾਂ ਡੇਠਾਏ ਬਸ ਜੋਇਆ ਕਰੋ। ਵਿੱਠਲ ਗੁਜਰਾਤੀ ਇੱਕ ਭਗਤ ਆਉਂਦਾ ਕਿ ਕਦੀ ਜੀਵਨ ਦੇ ਵਿੱਚ ਤੁਹਾਨੂੰ ਦੁੱਖ ਆਵੇ, ਤਕਲੀਫਾਂ, ਦੁੱਖ ਤਕਲੀਫਾਂ ਦੀ ਗੱਲ ਸਾਡੇ ਨਾਮਧਾਰੀਆਂ ਤੋਂ ਵੱਧ ਹੋਰ ਕੌਣ ਸੁਣ ਸਕਦਾ, ਸਮਝ ਸਕਦਾ? ਪਰ ਜਦੋਂ ਕਦੀ ਦੁੱਖ ਦਾ ਮੌਕਾ ਕੋਈ ਆ ਜਾਏ ਘਰਾਂ ਦੇ ਵਿੱਚ, ਪਰਿਵਾਰ ਦੇ ਵਿੱਚ, ਵਪਾਰਾਂ ਦੇ ਵਿੱਚ, ਕਿਸੇ ਤਰ੍ਹਾਂ ਦਾ ਡਾਊਨਫਾਲ ਆਉਂਦਾ, ਕਿਸੇ ਤਰ੍ਹਾਂ ਦਾ ਕੁਛ ਤੁਹਾਡੇ ਅੰਦਰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਉਦੋਂ ਦਰਦ ਮਾਂ ਗਾਇਆ ਵੀ ਨਾ ਰੋਇਆ ਕਰੋ। ਉਦੋਂ ਆਪਣੇ ਸਤਿਗੁਰ ਦੇ ਅੱਗੇ, ਸਤਿਗੁਰ ਦੀ ਤਸਵੀਰ ਦੇ ਅੱਗੇ ਜਾ ਕੇ ਰੋ ਲਿਆ ਕਰੋ। ਕਦੀ ਕਿਸੇ ਹੋਰ ਦੇ ਅੱਗੇ ਜਾ ਕੇ ਨਾ ਆਪਣਾ ਦੁੱਖੜਾ ਸੁਣਾਉਣਾ। ਆਣੀ ਜੀਵਨ ਮਾਂ ਡੇਠਾਏ ਬਸ ਜੋਇਆ ਕਰੋ। ਜ਼ਿੰਦਗੀ ਇਸੇ ਦਾ ਨਾਂ ਹੈ, ਇੱਕ ਵਗਦੀ ਹੋਈ ਨਦੀ ਹੈ ਜਿਹਦੇ 'ਚ ਕਦੀ ਸੁੱਖ ਆਏਗਾ, ਕਦੀ ਦੁੱਖ ਆਏਗਾ। ਸਮਾਜਾਂ ਦੇ ਇਤਿਹਾਸ ਵੀ ਕਦੀ ਸੁੱਖ ਦੇ ਵਿੱਚੋਂ ਨਿਕਲੇ, ਇਸੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਦੀ ਖਾਲਸਾ ਰਾਜ ਜਦੋਂ ਆਇਆ ਉਦੋਂ ਸਿੱਖਾਂ ਦਾ ਗੋਲਡਨ ਏਰਾ ਮੰਨਿਆ ਗਿਆ, ਸਵਰਣਿਮ ਯੁੱਗ ਮੰਨਿਆ ਗਿਆ ਸਿੱਖਾਂ ਲਈ। ਪਰ ਉਸੇ ਥਾਂ ਦੇ ਉੱਤੇ ਵਹਿੰਦੇ ਹੀ ਵਹਿੰਦੇ ਐਸਾ ਸਮਾਂ ਆਇਆ ਕਿ ਉਹ ਚੜ੍ਹਿਆ ਹੋਇਆ ਸਿੱਖੀ ਦਾ ਸੂਰਜ ਵਿਨਾਸ਼ ਦੇ ਵਿੱਚ ਚਲਾ ਗਿਆ। ਔਰ ਇਹ ਸਾਰਿਆਂ ਦੇ ਨਾਲ ਹੈ, ਉਥਾਨ ਔਰ ਪਤਨ ਪ੍ਰਕਿਰਤੀ ਕਾ ਨਿਯਮ ਅਖੰਡ ਹੈ, ਚੜ੍ਹਤਾ ਪ੍ਰਥਮ ਜੋ ਵਿਓਮ ਪਰ ਗਿਰਤਾ ਵਹੀ ਮਾਰਤੰਡ ਹੈ। ਸੂਰਜ ਜਦੋਂ ਪੂਰਬ ਤੋਂ ਚੜ੍ਹਦਾ ਸਵੇਰੇ ਦੇ ਟਾਈਮ, ਸ਼ਾਮ ਦੇ ਵੇਲੇ ਪੱਛਮ ਦੇ ਵਿੱਚ ਜਾ ਕੇ ਡਿੱਗ ਪੈਂਦਾ, ਡੁੱਬ ਜਾਂਦਾ। ਜਦ ਸੂਰਜ ਨਹੀਂ ਕਦੀ ਸਦਾ ਉਦੇ ਰਹਿ ਸਕਦਾ, ਉਹ ਵੀ ਅਸਤ ਹੁੰਦਾ ਸ਼ਾਮ ਦੇ ਟਾਈਮ। ਅਤੇ ਫਿਰ ਸੰਸਾਰਕ ਪ੍ਰਾਣੀਆਂ ਲਈ ਉਥਾਨ ਔਰ ਪਤਨ, ਦੁੱਖ ਔਰ ਸੁੱਖ ਇਹ ਬਣੇ ਰਹਿਣਗੇ। ਪਰ ਇਹਨਾਂ ਦੁੱਖ ਦੀ ਔਖੀਆਂ ਘੜੀਆਂ ਦੇ ਵਿੱਚ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਓਟ ਰਵੇ, ਸਬਰ ਰਵੇ, ਐਸੀ ਔਖੀਆਂ ਘੜੀਆਂ 'ਚੋਂ ਨਿਕਲੇ ਹਾਂ। ਸਾਡੇ ਵਿੱਚੋਂ ਕੋਈ ਬਜ਼ੁਰਗ ਜਿਹੜੇ ਹੋਣਗੇ, ਮੈਂ ਆਪ ਵੀ ਜਦੋਂ ਅਜੇ ਛੋਟਾ ਸਾਂ, ਮੇਰੇ ਤੋਂ ਵੀ ਵੱਡੇ ਹੋਰ ਕੁਛ ਜ਼ਰੂਰ ਹੋਣਗੇ, ਜਿਨ੍ਹਾਂ ਨੇ ਵੇਖਿਆ ਉਹ ਸਮਾਂ ਜਦੋਂ ਵੰਡ ਹੋਈ। ਉਹ ਵੰਡ ਤੋਂ ਬਾਅਦ ਜਿਸ ਹਾਲਤ ਵਿੱਚ ਆਏ, ਰੋਟੀ ਨਸੀਬ ਨਹੀਂ ਸੀ, ਪਰ ਇੱਕ ਚੀਜ਼ ਨਸੀਬ ਸੀ, ਉਹ ਸਤਿਗੁਰ ਜਿਹਨੇ ਕੱਢ ਕੇ ਉੱਥੋਂ ਦੀ ਲਿਆਂਦਾ ਕਿ ਸਮਾਂ ਰਹਿੰਦਿਆਂ ਇੱਥੋਂ ਦੇ ਨਿਕਲ ਜਾਓ। ਉਹ ਸਤਿਗੁਰ ਦੇ ਆਸਰੇ ਦੇ ਨਾਲ, ਉਸ ਸਤਿਗੁਰ ਦੇ ਪ੍ਰਤੀ ਸਿੱਧਕ ਦੇ ਨਾਲ ਜਿਹੜੇ ਜੁੜੇ ਰਹੇ ਸਤਿਗੁਰ ਦੀ ਕਿਰਪਾ ਨਾਲ, ਵਹਿੰਦਿਆਂ ਵਹਿੰਦਿਆਂ ਉਹਨਾਂ ਦੀਆਂ ਜੜ੍ਹਾਂ ਫੇਰ ਪਹਿਲਾਂ ਤੋਂ ਵੱਧ ਪੱਲਵਿਤ ਹੋ ਗਈਆਂ, ਪਹਿਲਾਂ ਤੋਂ ਵੱਧ ਉਹਨਾਂ ਦੇ ਜਿਹੜੇ ਬੋਹੜ ਦੇ ਦਰਖਤ ਵਾਂਗ ਸਾਰੇ ਪੱਲਰ ਗਈਆਂ ਸ਼ਾਖਾਵਾਂ। ਜ਼ਿੰਦਗੀ ਦੇ ਵਿੱਚ ਜ਼ਿੰਦਗੀ ਕਿਆ ਹੈ ਜਾਂ ਜੀਵਨ ਕਿਆ ਹੈ, ਨਿਰਾਲਾ ਜੀ ਲਿਖਦੇ ਹਨ, ਸੂਰਜਕਾਂਤ ਤ੍ਰਿਪਾਠੀ ਨਿਰਾਲਾ। ਨਿਰਝਰ ਹੈ, ਇੱਕ ਝਰਨਾ ਹੈ, ਇੱਕ ਨਦੀ ਹੈ, ਮਸਤੀ ਹੀ ਇਸ ਕਾ ਪਾਣੀ ਹੈ, ਸੁੱਖ ਦੁੱਖ ਕੇ ਦੋਨੋਂ ਤੀਰੋਂ ਪੇ ਚੱਲ ਰਿਹਾ ਰਾਹ ਮਨਮਾਨੀ ਹੈ। ਦੋ ਕੰਡੇ ਨੇ, ਇੱਕ ਕੰਡਾ ਸੁੱਖ ਦਾ, ਇੱਕ ਦੁੱਖ ਦਾ, ਔਰ ਉਹਨਾਂ ਦੇ ਵਿੱਚ ਨਦੀ ਵਗ ਰਹੀ ਹੈ। ਇਹਨੇ ਵਗਦਿਆਂ ਰਹਿਣਾ, ਆਦਿ ਕਾਲ ਤੋਂ ਵਗਦੀ ਰਹੀ, ਅੱਜ ਵੀ ਇਸੇ ਤਰ੍ਹਾਂ ਅੱਗੇ ਚੱਲਦੀ ਰਹਿਣੀ। ਸਾਡੇ ਕੋਲ ਸਿਰਫ ਇੱਕ ਸੰਦੇਸ਼, ਅੱਜ ਸਤਿਗੁਰ ਹਰੀ ਸਿੰਘ ਜੀ ਦੇ ਇਸ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਉੱਤੇ ਅਸੀਂ ਸਤਿਗੁਰ ਨਾਲ ਜੁੜੇ ਰਹੀਏ, ਅਸੀਂ ਸਤਿਗੁਰ ਵਾਲੇ ਅਖਵਾਈਏ, ਭਾਵੇਂ ਸਾਰੇ ਸੰਸਾਰ ਨਾਲ ਟੁੱਟ ਜਾਏ। ਇਹਨਾਂ ਸ਼ਬਦਾਂ ਨਾਲ ਮੈਂ ਆਪ ਤੋਂ ਖਿਮਾ ਯਾਚਨਾ ਕਰਦਾ। ਸਤਿ ਸ਼੍ਰੀ ਅਕਾਲ।